ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਢੀਂਗਰਾ ਅਤੇ ਲੈ ਕੇ ਆ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਹੈ ਵੀਰਵਾਰ ਦਾ, ਤਾਰੀਖ ਹੋ ਚੁੱਕੀ ਹੈ 4 June 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੂਈ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੌਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 04397997 ਤੇ, ਯਾਨੀ ਕਿ 04397997767 ਤੇ ਆਪਣੇ ਨਾਮ ਦੇ ਨਾਲ। ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਸਾਡੇ ਪ੍ਰੋਗਰਾਮ ਬਾਰੇ ਕਿ ਅੱਜ ਦੇ ਸ਼ੋਅ ਦੇ ਵਿੱਚ ਕੀ ਕੁਝ ਹੋਵੇਗਾ ਖਾਸ। ਸਭ ਤੋਂ ਪਹਿਲਾਂ ਦੇਸ਼, ਦੁਨੀਆ ਅਤੇ ਪੰਜਾਬ ਤੋਂ ਖਬਰਸਾਰ। ਫਿਰ ਪਹਿਲੀ ਰਿਪੋਰਟ ਦੇ ਵਿੱਚ ਗੱਲ ਕਰਾਂਗੇ ਨਵੇਂ ਅਧਿਐਨ ਦੀ ਜਿਸ ਵਿੱਚ ਦੱਸਿਆ ਗਿਆ ਹੈ ਕਿ 2030 ਤੱਕ AI ਡਾਟਾ ਸੈਂਟਰ ਹਰ ਇੱਕ ਇਨਸਾਨ ਦੇ ਮੁਕਾਬਲੇ ਵੱਧ ਪਾਣੀ ਦੀ ਵਰਤੋਂ ਕਰ ਰਹੇ ਹੋਣਗੇ। ਅੱਜ ਤੁਹਾਨੂੰ ਦੋ ਇੰਟਰਵਿਊਜ਼ ਵੀ ਸੁਣਾਵਾਂਗੇ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਲੌਂਗ ਵੀਕਐਂਡ ਤੇ ਹੋਣ ਵਾਲੇ ਗ੍ਰਿਫਿਥ ਸ਼ਹੀਦੀ ਟੂਰਨਾਮੈਂਟ ਦੀ। ਫਿਰ ਗੱਲ ਕਰਵਾਵਾਂਗੇ ਪੰਜਾਬਣ ਆਸਟ੍ਰੇਲੀਅਨ ਸੁੱਖੀ ਬਾਲ ਦੇ ਨਾਲ, ਜਿਨ੍ਹਾਂ ਨੇ ਨੇਪਾਲ ਦੀ ਇੱਕ ਬਹੁਤ ਔਖੀ ਚੋਟੀ ਮਾਊਂਟ ਐਮਾ ਦਬਲਮ ਨੂੰ ਸਰ ਕੀਤਾ ਹੈ ਅਤੇ ਉੱਥੇ ਚੋਟੀ ਤੇ ਪਹੁੰਚ ਕੇ ਚੁੰਨੀ ਲਹਿਰਾਉਂਦੇ ਹੋਏ ਉਹਨਾਂ ਨੇ ਕਿਹਾ ਪੰਜਾਬੀ ਆ ਗਏ ਹੋਏ। ਨਾਲ ਦੀ ਨਾਲ ਸ਼ੋਅ ਦੇ ਵਿੱਚ ਚੱਲਣਗੇ ਪੰਜਾਬੀ ਗਾਣੇ ਵੀ ਅਤੇ ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 04397997767 ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ। SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 4 June 2026 ਦਿਨ ਵੀਰਵਾਰ ਦਾ। ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊ ਸਾਊਥ ਵੇਲਜ਼ ਦੇ ਉੱਤਰੀ ਇਲਾਕੇ ਵਿੱਚ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਕੀਤੇ ਗਏ ਕਥਿਤ ਹਮਲੇ ਯਾਨੀ ਹੋਮ ਇਨਵੇਸ਼ਨ ਤੋਂ ਬਾਅਦ ਇੱਕ ਬਜ਼ੁਰਗ ਜੋੜਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਪੁਲਿਸ ਦਾ ਦੋਸ਼ ਹੈ ਕਿ ਇੱਕ 34 ਸਾਲਾ ਵਿਅਕਤੀ ਅੱਧੀ ਰਾਤ ਤੋਂ ਕੁਝ ਸਮੇਂ ਬਾਅਦ ਟੈਂਟਰਫੀਲਡ ਦੇ ਦੱਖਣ ਪੱਛਮ ਵਿੱਚ ਸਥਿਤ ਟੋਰਿੰਗਟਨ ਨੇੜੇ ਇੱਕ ਪੇਂਡੂ ਜਾਇਦਾਦ ਦੇ ਵਿੱਚ ਜ਼ਬਰਦਸਤੀ ਦਾਖਲ ਹੋਇਆ ਅਤੇ ਉਸਨੇ 75 ਸਾਲਾ ਵਿਅਕਤੀ ਅਤੇ ਉਸਦੀ 72 ਸਾਲਾ ਪਤਨੀ ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜ਼ਖਮੀ ਜੋੜੇ ਨੂੰ ਨਾਜ਼ੁਕ ਹਾਲਤ ਵਿੱਚ ਹਵਾਈ ਜਹਾਜ਼ ਰਾਹੀਂ ਗੋਲਡ ਕੋਸਟ ਹਸਪਤਾਲ ਲਿਜਾਇਆ ਗਿਆ, ਜਦਕਿ 34 ਸਾਲਾ ਵਿਅਕਤੀ ਆਰਮੀਡੇਲ ਹਸਪਤਾਲ ਦੇ ਵਿੱਚ ਪੁਲਿਸ ਨਿਗਰਾਨੀ ਹੇਠ ਇਲਾਜ ਅਧੀਨ ਹੈ। ਸੁਪਰਡੈਂਟ ਕ੍ਰਿਸ ਮੈਕਨਿਨ ਦਾ ਕਹਿਣਾ ਹੈ ਕਿ ਘਰ ਦੇ ਮਾਲਕ ਨੇ ਨੌਜਵਾਨ ਵਿਅਕਤੀ ਨੂੰ ਉਸ ਵੇਲੇ ਗੋਲੀ ਮਾਰੀ ਜਦੋਂ ਉਹ ਦੁਬਾਰਾ ਘਰ ਵਿੱਚ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ।
He certainly did his best, obviously under very difficult circumstances, to defend himself and his partner. So it was quite impressive that he was able to do that, given the extent of the injuries that he had suffered.
ਸੰਘੀ ਸਰਕਾਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਸਮੇਤ 60 ਦੇਸ਼ਾਂ ਲਈ ਅਮਰੀਕਾ ਦੇ ਨਵੇਂ ਪ੍ਰਸਤਾਵਿਤ ਟੈਰਿਫ ਬੇਬੁਨਿਆਦ ਅਤੇ ਨਜਾਇਜ਼ ਹਨ। ਅਮਰੀਕਾ ਉਹਨਾਂ ਦੇਸ਼ਾਂ ਤੇ 12.5% ਤੱਕ ਟੈਰਿਫ ਲਗਾਉਣ ਦੀ ਤਜਵੀਜ਼ ਕਰ ਰਿਹਾ ਹੈ, ਜਿਨ੍ਹਾਂ ਬਾਰੇ ਉਸਦਾ ਦਾਅਵਾ ਹੈ ਕਿ ਉਹ ਆਪਣੀ ਸਪਲਾਈ ਚੇਨ ਦੇ ਵਿੱਚ ਆਧੁਨਿਕ ਗੁਲਾਮੀ ਨੂੰ ਖਤਮ ਕਰਨ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਹੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਇਸ ਫੈਸਲੇ ਦੇ ਲਈ ਵਿਚਾਰਕ ਮਤਭੇਦ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਅਤੇ ਕਹਿੰਦੇ ਨੇ ਕਿ ਇਹ ਨਵੇਂ ਟੈਕਸ ਅਮਰੀਕੀ ਖਪਤਕਾਰਾਂ ਲਈ ਫਾਇਦੇਮੰਦ ਨਹੀਂ ਹੋਣਗੇ। ਖਜ਼ਾਨਾ ਮੰਤਰੀ ਜਿਮ ਚਾਲਮਰਸ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਕੋਲ ਆਧੁਨਿਕ ਗੁਲਾਮੀ ਨਾਲ ਨਜਿੱਠਣ ਲਈ ਮਜ਼ਬੂਤ ਕਾਨੂੰਨ ਮੌਜੂਦ ਹਨ।
Well, we maintain the position that these tariffs are unwarranted, they're unjustified, and they're inconsistent with our free trade agreement with the US. And we've made that case repeatedly. Now, when it comes to the specifics of the modern slavery laws, we've got a world-leading legislation in place already to combat the evils of modern slavery.
ਵਿਕਟੋਰੀਆ ਦੇ ਅਪੀਲ ਜੱਜਾਂ ਨੇ ਇੱਕ ਮੂਲ ਨਿਵਾਸੀ ਯਾਨੀ ਆਦਿਵਾਸੀ ਬਜ਼ੁਰਗ ਵੱਲੋਂ ਦਾਇਰ ਕੀਤੇ ਨਸਲਕੁਸ਼ੀ ਦੇ ਮਾਮਲੇ ਦੇ ਵਿੱਚ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਰੌਬੀ ਥਾਮਸ ਐਬਰੀਜਨਲ ਲੋਕਾਂ ਦੀ ਕਥਿਤ ਨਸਲਕੁਸ਼ੀ ਦੇ ਮਾਮਲੇ ਦੇ ਵਿੱਚ ਕਿੰਗ ਚਾਰਲਸ ਦੇ ਵਿਰੁੱਧ ਦੋਸ਼ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਰਾਉਥੋਂਗਾ ਲੂੰ ਕਬੀਲੇ ਦੇ ਇਸ ਬਜ਼ੁਰਗ ਨੇ 2023 ਤੋਂ ਰਾਜਸ਼ਾਹੀ ਵਿਰੁੱਧ ਕਾਨੂੰਨੀ ਕਾਰਵਾਈ ਜਾਰੀ ਰੱਖੀ ਹੋਈ ਹੈ ਅਤੇ ਇਹ ਮਾਮਲਾ ਸਾਲਾਂ ਦੌਰਾਨ ਮੈਜਿਸਟ੍ਰੇਟ ਕੋਰਟ ਅਤੇ ਸੁਪਰੀਮ ਕੋਰਟ ਵਿੱਚੋਂ ਲੰਘਦਾ ਆਇਆ ਹੈ। ਅਦਾਲਤ ਨੇ ਪਹਿਲਾਂ ਫੈਸਲਾ ਸੁਣਾਇਆ ਸੀ ਕਿ ਉਹ ਇਸ ਮਾਮਲੇ ਦੀ ਸੁਣਵਾਈ ਨਹੀਂ ਕਰ ਸਕਦੀ ਕਿਉਂਕਿ ਨਸਲਕੁਸ਼ੀ ਆਸਟ੍ਰੇਲੀਆ ਕਾਮਨ ਲਾ ਯਾਨੀ ਆਮ ਕਾਨੂੰਨ ਦੇ ਵਿੱਚ ਲਿਖੀ ਨਹੀਂ ਗਈ ਹੈ ਅਤੇ ਸੰਘੀ ਕਾਨੂੰਨ ਦੇ ਤਹਿਤ ਮੁਕੱਦਮੇ ਚਲਾਉਣ ਲਈ ਅਟਾਰਨੀ ਜਨਰਲ ਦੀ ਸਹਿਮਤੀ ਦੀ ਲੋੜ ਹੁੰਦੀ ਹੈ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ WHO ਦੇ ਮੁਖੀ ਨੇ ਕਿਹਾ ਕਿ ਡੈਮੋਕ੍ਰੇਟਿਕ ਰਿਪਬਲਿਕ ਆਫ ਦਾ ਕੋਂਗੋ ਵਿੱਚ ਇਬੋਲਾ ਦਾ ਪ੍ਰਕੋਪ ਪਛਾਣੇ ਜਾਣ ਤੋਂ ਪਹਿਲਾਂ ਸੰਭਵ ਹੈ ਕਿ 6 ਮਹੀਨਿਆਂ ਤੱਕ ਬਿਨਾਂ ਪਤਾ ਲੱਗੇ ਫੈਲਦਾ ਰਿਹਾ ਹੋਵੇ। ਅਧਿਕਾਰੀਆਂ ਨੇ ਪੂਰਬੀ ਕਾਂਗੋ ਦੇ ਵਿੱਚ 344 ਮਾਮਲਿਆਂ ਵਿੱਚੋਂ 60 ਮੌਤਾਂ ਦੀ ਪੁਸ਼ਟੀ ਕੀਤੀ ਹੈ, ਜਦੋਂ ਕਿ ਗੁਆਂਢੀ ਦੇਸ਼ ਯੁਗਾਂਡਾ ਵਿੱਚ 1 ਮੌਤ ਸਮੇਤ 15 ਸੰਕਰਮਣ ਦੇ ਮਾਮਲੇ ਸਾਹਮਣੇ ਆਏ ਨੇ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਅਦਨਾਨੋਮ ਗੈਬਰੀਐਸਿਸ ਨੇ ਦੇਸ਼ਾਂ ਨੂੰ ਵਿਆਪਕ ਯਾਤਰਾ ਪਾਬੰਦੀਆਂ ਨੂੰ ਹਟਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਪਾਬੰਦੀਆਂ ਸਪਲਾਈ ਚੇਨਾਂ ਦੇ ਵਿੱਚ ਰੁਕਾਵਟ ਪੈਦਾ ਕਰ ਰਹੀਆਂ ਨੇ ਅਤੇ ਅੰਤਰਰਾਸ਼ਟਰੀ ਪੱਧਰ ਤੇ ਇਸ ਸਥਿਤੀ ਨਾਲ ਨਜਿੱਠਣ ਦੇ ਯਤਨਾਂ ਨੂੰ ਪ੍ਰਭਾਵਿਤ ਕਰ ਰਹੀਆਂ ਨੇ। ਅਤੇ ਹੁਣ ਆਖਰੀ ਖਬਰ ਪੰਜਾਬ ਤੋਂ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅੱਜ ਤੜਕੇ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਆਰਜ਼ੀ ਰਾਹਤ ਦਵਾ ਦਿੱਤੀ ਹੈ, ਜਦੋਂ ਕਿ ਬਾਕੀ ਸ਼ਹਿਰਾਂ ਵਿੱਚ ਸਾਰਾ ਦਿਨ ਗਰਮੀ ਦਾ ਕਹਿਰ ਜਾਰੀ ਰਿਹਾ। ਜਾਣਕਾਰੀ ਅਨੁਸਾਰ ਅੱਜ ਸਵੇਰੇ ਪੰਜਾਬ ਦੇ ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ, ਤਰਨ ਤਾਰਨ ਸਣੇ ਹੋਰ ਕਈ ਸ਼ਹਿਰਾਂ ਦੇ ਵਿੱਚ ਤੜਕੇ 2-3 ਵਜੇ ਦੇ ਵਿਚਕਾਰ ਤੇਜ਼ ਹਨੇਰੀ ਆਈ, ਜਿਸ ਤੋਂ ਬਾਅਦ ਕਈ ਇਲਾਕਿਆਂ ਦੇ ਵਿੱਚ ਹਲਕਾ ਅਤੇ ਕਈਆਂ ਵਿੱਚ ਦਰਮਿਆਨਾ ਮੀਂਹ ਪਿਆ। ਇਸ ਦੌਰਾਨ ਅੰਮ੍ਰਿਤਸਰ ਦੇ ਵਿੱਚ 16.2 mm, ਫਿਰੋਜ਼ਪੁਰ ਦੇ ਵਿੱਚ 9 mm, ਗੁਰਦਾਸਪੁਰ ਦੇ ਵਿੱਚ 1.2 mm ਅਤੇ ਹੋਰ ਕਈ ਸ਼ਹਿਰਾਂ ਵਿੱਚ ਕਿਣਮਣ ਹੋਈ, ਜਦੋਂ ਕਿ ਸੂਬੇ ਦੇ 1.5 ਦਰਜਨ ਦੇ ਕਰੀਬ ਜ਼ਿਲ੍ਹਿਆਂ ਵਿੱਚ ਗਰਮੀ ਦਾ ਕਹਿਰ ਜਾਰੀ ਰਿਹਾ। ਮੌਸਮ ਵਿਭਾਗ ਨੇ ਅਗਲੇ 4 ਦਿਨ ਪੰਜਾਬ ਦੇ ਵਿੱਚ ਮੌਸਮ ਖਰਾਬ ਰਹਿਣ ਦੀ ਚੇਤਾਵਨੀ ਦਿੱਤੀ ਹੈ। ਮੌਸਮ ਵਿਗਿਆਨੀਆਂ ਨੇ 4 ਅਤੇ 5 ਜੂਨ ਨੂੰ ਖਰਾਬ ਮੌਸਮ ਦੇ ਲਈ ਸੂਬੇ ਵਿੱਚ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਖਬਰਾਂ ਤੋਂ ਬਾਅਦ ਸਵਾਗਤ ਹੈ ਜੀ SBS ਪੰਜਾਬੀ ਦੇ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਮੈਨੂੰ ਮੈਸੇਜ ਕਰ ਸਕਦੇ ਹੋ ਆਪਣੇ ਨਾਮ ਦੇ ਨਾਲ 0439-799-7967 ਤੇ। ਔਰ ਤਰੀਕ ਹੈ ਅੱਜ 4 ਜੂਨ। ਵੈਸੇ 4 ਜੂਨ ਨੂੰ ਇੱਕ ਬੜਾ ਹੀ ਇੰਟਰਸਟਿੰਗ ਅਤੇ ਹਿਸਟੋਰੀਕਲ ਇਵੈਂਟ ਹੋਇਆ ਸੀ। 4 ਜੂਨ 1787 ਨੂੰ ਅਲੀਜ਼ਾਬੈਥ ਹੇਬਲ ਨਾਮ ਦੀ ਇੱਕ ਔਰਤ ਪਹਿਲੀ ਮਹਿਲਾ ਬਣ ਗਈ ਸੀ ਜਿਸਨੇ ਅਨਟੈਟਡ ਹੌਟ ਏਅਰ ਬੈਲੂਨ ਦੀ ਸਵਾਰੀ ਕੀਤੀ ਸੀ। ਅਨਥੈਟਡ ਦਾ ਮਤਲਬ ਹੈ ਕਿ ਜਿਵੇਂ ਅੱਜ ਕੱਲ੍ਹ ਉੱਡਦੇ ਹੋਏ ਏਅਰ ਬੈਲੂਨਸ ਹੁੰਦੇ ਨੇ, ਹੌਟ ਏਅਰ ਬੈਲੂਨਸ, ਇਸ ਤੋਂ ਪਹਿਲਾਂ ਜ਼ਮੀਨ ਤੋਂ ਰੱਸੀਆਂ ਦੇ ਨਾਲ ਬੰਨ੍ਹ ਕੇ ਹੀ ਹੌਟ ਏਅਰ ਬੈਲੂਨ ਖਿੱਚਿਆ ਜਾਂਦਾ ਸੀ। ਸੋ ਜੇ ਤੁਸੀਂ ਵੀ ਕੀਤੀ ਹੋਵੇ ਕੋਈ ਹਵਾਈ ਯਾਤਰਾ ਹੌਟ ਏਅਰ ਬੈਲੂਨ ਦੀ, ਦੱਸਿਓ ਜ਼ਰੂਰ। ਜਾਂ ਫਿਰ ਕੁਝ ਹੋਰ ਐਕਸਟ੍ਰੀਮ ਸਪੋਰਟਸ ਐਕਟੀਵਿਟੀ ਵਿੱਚ ਹਿੱਸਾ ਲਿਆ ਹੋਵੇ ਉਹ ਵੀ ਦੱਸ ਸਕਦੇ ਹੋ। ਨਹੀਂ ਤਾਂ ਲੌਂਗ ਵੀਕਐਂਡ ਤਾਂ ਆ ਹੀ ਰਿਹਾ, ਫਿਰ ਕਰਨਾ ਚਾਹੋਗੇ ਕੋਈ ਇੱਦਾਂ ਦੀ ਸਪੋਰਟਸ ਰਿਸਕੀ ਵਾਲੀ ਐਕਟੀਵਿਟੀ, ਦੱਸਿਓ ਜ਼ਰੂਰ। ਮੈਸੇਜ ਭੇਜ ਸਕਦੇ ਹੋ ਜੀ 0439-799-7967 ਤੇ। ਨਾਲ ਦੀ ਨਾਲ ਇਸ ਲੌਂਗ ਵੀਕਐਂਡ ਆਸਟ੍ਰੇਲੀਆ ਦੇ ਰੀਜਨਲ ਟਾਊਨ ਗ੍ਰਿਫਿਥ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਹੋਵੇਗਾ ਸ਼ਹੀਦੀ ਟੂਰਨਾਮੈਂਟ। ਸੋ ਕੌਣ ਕੌਣ ਪਹੁੰਚ ਰਿਹਾ ਹੈ ਉੱਥੇ, ਅਤੇ ਇਸ ਬਾਰੇ ਅਸੀਂ ਗ੍ਰਿਫਿਥ ਹੀ ਸਾਬਕਾ ਕੌਂਸਲਰ ਮਨਜੀਤ ਸਿੰਘ ਲਾਲੀ ਜੀ ਦੇ ਨਾਲ ਗੱਲਬਾਤ ਕੀਤੀ ਹੈ, ਉਹ ਵੀ ਤੁਹਾਨੂੰ ਅੱਜ ਸੁਣਾਵਾਂਗੇ। ਇੱਧਰ ਸਾਨੂੰ ਮੈਸੇਜ ਆ ਚੁੱਕਾ ਹੈ ਗਗਨ ਜੀ ਦਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਜੀ, ਕੀ ਹਾਲ ਚਾਲ ਨੇ। ਕਹਿ ਰਹੇ ਨੇ ਲੌਂਗ ਵੀਕਐਂਡ ਆ ਚੁੱਕਾ ਜੀ, ਕਹਿ ਰਹੇ ਨੇ ਮੈਂ ਤਾਂ ਸਿਡਨੀ ਜਾ ਰਿਹਾ ਫੈਮਲੀ ਦੇ ਨਾਲ ਇੰਜੋਏ ਕਰਨ, ਅਤੇ ਹੈਪੀ ਲੌਂਗ ਵੀਕਐਂਡ ਟੂ ਐਵਰੀ ਵਨ। ਔਰ ਕਹਿ ਰਹੇ ਨੇ ਕ੍ਰਿਕਟ ਦੀ ਗੱਲ ਕਰੀਏ ਤਾਂ ਟੈਸਟ ਕ੍ਰਿਕਟ ਅੱਜ ਸ਼ੁਰੂ ਹੋ ਰਹੀ ਹੈ, ਇੰਗਲੈਂਡ ਅਤੇ ਨਿਊਜ਼ੀਲੈਂਡ ਦਾ ਮੁਕਾਬਲਾ ਹੈ। ਔਰ ਕਹਿ ਰਹੇ ਨੇ ਫਿਰ ਇੰਡੀਆ ਵਰਸਿਸ ਅਫਗਾਨਿਸਤਾਨ ਦੇ ਮੈਚ ਵੀ ਸੈਟਰਡੇ ਤੋਂ ਸ਼ੁਰੂ ਹੋ ਜਾਣਗੇ। ਬਿਲਕੁਲ ਜੀ, ਕਹਿ ਰਹੇ ਨੇ ਪਿਛਲੇ ਕੁਝ ਦਿਨ IPL ਤੋਂ ਬਿਨਾਂ ਬੋਰਿੰਗ ਰਹੇ ਸੀ, ਲੇਕਿਨ ਕ੍ਰਿਕਟ ਇਜ਼ ਬੈਕ। ਕ੍ਰਿਕਟ ਦੀ ਗੱਲ ਕਰਦੇ ਹੋ ਤਾਂ ਬਹੁਤ ਮਜ਼ੇਦਾਰ ਮੈਚ ਹੋਇਆ ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਦੂਸਰਾ ODI, ਉਹਦੀਆਂ ਹਾਈਲਾਈਟਸ ਦੇਖਿਓ, ਬਹੁਤ ਮਜ਼ਾ ਆਵੇਗਾ। ਇੱਧਰ ਆ ਜਾਓ, ਸਾਡੀ ਪਹਿਲੀ ਰਿਪੋਰਟ ਦੇ ਵੱਲ ਚੱਲਦੇ ਹਾਂ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ AI ਦੇ ਡੇਟਾ ਸੈਂਟਰ 2030 ਤੱਕ ਦੁਨੀਆ ਦੇ ਹਰ ਵਿਅਕਤੀ ਦੇ ਨਾਲੋਂ ਵੱਧ ਪਾਣੀ ਖਪਤ ਕਰਨਗੇ। ਹੋਰ ਕੀ AI ਡੇਟਾ ਸੈਂਟਰ ਯੂਜ਼ ਕਰਨਗੇ, ਆਓ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਪਤਰਸ ਮੱਸੀ। ਸੰਯੁਕਤ ਰਾਸ਼ਟਰ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਾਤਾਵਰਣ ਉੱਤੇ ਪੈਣ ਵਾਲੇ ਪ੍ਰਭਾਵਾਂ ਸੰਬੰਧੀ ਪਿਛਲੇ ਦਿਨੀਂ ਕੁਝ ਚੇਤਾਵਨੀਆਂ ਜਾਰੀ ਕੀਤੀਆਂ ਨੇ, ਅਤੇ ਇਹਨਾਂ ਦੇ ਨਾਲ ਹੀ ਇਸ ਦੇ ਸਭ ਤੋਂ ਵੱਧ ਹਾਨੀਕਾਰਕ ਪ੍ਰਭਾਵਾਂ ਨੂੰ ਰੋਕਣ ਦੇ ਲਈ ਰੈਗੂਲੇਟਰੀ ਤਬਦੀਲੀਆਂ ਦੀ ਮੰਗ ਵੀ ਕੀਤੀ ਹੈ। ਇਸ ਸਬੰਧੀ ਹੋਰ ਜਾਣਨਾ ਪਾਉਂਦੀ ਪੇਸ਼ ਹੈ ਸਾਡੀ ਇਹ ਖਾਸ ਰਿਪੋਰਟ। ਸੰਯੁਕਤ ਰਾਸ਼ਟਰ ਵੱਲੋਂ ਨਸ਼ਰ ਕੀਤੀ ਗਈ ਰਿਪੋਰਟ ਦੀਆਂ ਚੇਤਾਵਨੀਆਂ ਮੁਤਾਬਕ ਡਾਟਾ ਸੈਂਟਰ ਇਸ ਦਹਾਕੇ ਦੇ ਅਖੀਰ ਤੱਕ ਯੂਨਾਈਟਿਡ ਕਿੰਗਡਮ ਦੇ ਬਰਾਬਰ ਨਿਕਾਸੀ ਕਰ ਸਕਦੇ ਨੇ, ਉੱਤਰੀ ਆਇਰਲੈਂਡ ਜਿੰਨੀ ਜ਼ਮੀਨ ਘੇਰ ਸਕਦੇ ਨੇ, ਅਤੇ ਇੰਨਾ ਪਾਣੀ ਇਸਤੇਮਾਲ ਕਰ ਸਕਦੇ ਨੇ ਜਿਸ ਨਾਲ ਹਰੇਕ ਵਿਅਕਤੀ ਦੀ 1 ਸਾਲ ਤੋਂ ਵੱਧ ਸਮੇਂ ਦੀ ਪੀਣ ਦੀ ਲੋੜ ਪੂਰੀ ਹੋ ਸਕੇ। ਇਹ ਨਤੀਜੇ ਅਜਿਹੇ ਸਮੇਂ ਸਾਹਮਣੇ ਆਏ ਨੇ ਜਦੋਂ ਤਕਨੀਕੀ ਕੰਪਨੀਆਂ ਆਸਟ੍ਰੇਲੀਆ ਦੇ ਵਿੱਚ ਜ਼ਿਆਦਾ ਡਾਟਾ ਸੈਂਟਰ ਬਣਾਉਣ ਦੀ ਦੌੜ ਵਿੱਚ ਲੱਗੀਆਂ ਹੋਈਆਂ ਨੇ ਅਤੇ ਸੀਨੇਟ ਦੁਆਰਾ ਇਨ੍ਹਾਂ ਦੀ ਨਿਗਰਾਨੀ ਅਤੇ ਪ੍ਰਸਾਰ ਦੀ ਜਾਂਚ ਸ਼ੁਰੂ ਕਰਨ ਦੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਤੋਂ ਬਾਅਦ ਇਹ ਰਿਪੋਰਟ ਸਾਹਮਣੇ ਆਈ ਹੈ। ਯੂਨਾਈਟਿਡ ਨੇਸ਼ਨ ਯੂਨੀਵਰਸਿਟੀ ਦੇ ਜਲ ਵਾਤਾਵਰਣ ਅਤੇ ਸਿਹਤ ਸੰਸਥਾਨ ਦੀ 56 ਸਫ਼ਿਆਂ ਦੀ ਇੱਕ ਰਿਪੋਰਟ ਵਿੱਚ ਡਾਟਾ ਸੈਂਟਰਾਂ ਦੇ ਸਿੱਧੇ ਅਤੇ ਅਸਿੱਧੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਜਿਸ ਦੇ ਵਿੱਚ ਉਨ੍ਹਾਂ ਦੀ ਊਰਜਾ ਪਾਣੀ ਅਤੇ ਭੂਮੀ ਦੇ ਉਪਯੋਗ ਦੇ ਨਾਲ ਨਾਲ ਕਾਰਬਨ ਨਿਕਾਸੀ ਵੀ ਸ਼ਾਮਲ ਹੈ। ਇਸ ਵਿੱਚ ਪਾਇਆ ਗਿਆ ਕਿ ਜੇਕਰ ਡਾਟਾ ਕੇਂਦਰਾਂ ਨੂੰ ਇੱਕ ਦੇਸ਼ ਮੰਨਿਆ ਜਾਵੇ ਤਾਂ ਉਹ 2025 ਤੱਕ ਬਿਜਲੀ ਦੀ ਖਪਤ ਵਿੱਚ ਵਿਸ਼ਵ ਭਰ ਵਿੱਚੋਂ 11ਵੇਂ ਸਥਾਨ ਉੱਤੇ ਹੋਣਗੇ ਅਤੇ ਇਹ ਸੈਂਟਰ ਪਾਣੀ ਦੀ ਇੰਨੀ ਖਪਤ ਕਰਨਗੇ ਜਿਸ ਨਾਲ 1.8 ਮਿਲੀਅਨ ਓਲੰਪਿਕ ਆਕਾਰ ਦੇ ਸਵਿਮਿੰਗ ਪੂਲ ਭਰੇ ਜਾ ਸਕਦੇ ਨੇ। ਇਹ ਰਿਪੋਰਟ ਇਹ ਵੀ ਦੱਸਦੀ ਹੈ ਕਿ ਵਿਸ਼ਵ ਪੱਧਰ ਉੱਤੇ AI ਨਿਵੇਸ਼ ਵਿੱਚ ਇੱਕ ਦਹਾਕੇ ਅੰਦਰ 25 ਗੁਣਾ ਵਾਧਾ ਹੋਣ ਦੀ ਉਮੀਦ ਹੈ ਜੋ ਸਾਲ 2023 ਵਿੱਚ 199 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਕੇ ਸਾਲ 2033 ਵਿੱਚ 5 ਟ੍ਰਿਲੀਅਨ ਅਮਰੀਕੀ ਡਾਲਰ ਹੋਣ ਦੀ ਸੰਭਾਵਨਾ ਹੈ। ਰਿਪੋਰਟ ਵਿੱਚ ਇਹ ਵੀ ਪਾਇਆ ਗਿਆ ਕਿ ਸਾਲ 2030 ਤੱਕ ਡਾਟਾ ਸੈਂਟਰ ਊਰਜਾ ਖਪਤ ਵਿੱਚ ਦੁਨੀਆ ਭਰ ਦੇ 6ਵੇਂ ਸਥਾਨ ਤੇ ਪਹੁੰਚ ਸਕਦੇ ਨੇ ਅਤੇ ਬਿਜਲੀ ਉਤਪਾਦਨ ਦੇ ਲਈ 14,000 ਵਰਗ ਕਿਲੋਮੀਟਰ ਤੋਂ ਵੱਧ ਭੂਮੀ ਦਾ ਇਸਤੇਮਾਲ ਕਰ ਸਕਦੇ ਨੇ। AI ਹੱਬ ਸਾਲ 2030 ਤੱਕ 40 ਕਰੋੜ ਟਨ ਕਾਰਬਨ ਨਿਕਾਸੀ ਵੀ ਕਰ ਸਕਦੇ ਨੇ ਜੋ 2025 ਵਿੱਚ ਬ੍ਰਿਟੇਨ ਦੀ ਨਿਕਾਸੀ ਦੇ ਬਰਾਬਰ ਹੈ ਅਤੇ ਇਹ 9.3 ਟ੍ਰਿਲੀਅਨ ਲੀਟਰ ਪਾਣੀ ਦਾ ਉਪਯੋਗ ਕਰ ਸਕਦੇ ਨੇ ਜੋ 8 ਅਰਬ ਤੋਂ ਵੱਧ ਲੋਕਾਂ ਦੇ ਲਈ ਕਰੀਬ 1.5 ਸਾਲ ਤੱਕ ਪੀਣ ਵਾਲੇ ਪਾਣੀ ਦੀ ਖਪਤ ਦੇ ਬਰਾਬਰ ਹੈ। ਅਧਿਐਨ ਦੇ ਵਿੱਚ ਇਹ ਵੀ ਆਖਿਆ ਗਿਆ ਕਿ ਇਲੈਕਟ੍ਰਿਕ ਕਚਰਾ ਵੀ ਵਾਤਾਵਰਣ ਦੇ ਲਈ ਇੱਕ ਖਤਰਾ ਹੋ ਸਕਦਾ ਹੈ ਕਿਉਂਕਿ ਡਾਟਾ ਸੈਂਟਰ ਸਾਲ 2030 ਤੱਕ 2.5 ਟਨ ਤੱਕ ਇਲੈਕਟ੍ਰਿਕ ਕਚਰਾ ਪੈਦਾ ਕਰ ਸਕਦੇ ਨੇ। ਸੰਯੁਕਤ ਰਾਸ਼ਟਰ ਦੀ ਰਿਪੋਰਟ ਆਧੁਨਿਕ ਜੀਵਨ ਵਿੱਚ ਆਮ ਹੋ ਚੁੱਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਉਪਕਰਨਾਂ ਦੇ ਲੁਕਵੇਂ ਵਾਤਾਵਰਣ ਖਰਚਿਆਂ ਨੂੰ ਵੀ ਉਜਾਗਰ ਕਰਦੀ ਹੈ। ਇਸ ਦੌਰਾਨ ਆਸਟ੍ਰੇਲੀਆ ਦੀ ਕਲਾਈਮੇਟ ਕੌਂਸਲ ਵੱਲੋਂ ਸਰਕਾਰਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਵੱਡੀਆਂ ਗਲੋਬਲ ਟੈਕ ਕੰਪਨੀਆਂ ਨੂੰ ਮਜਬੂਰ ਕਰਨ ਕਿ AI ਡਾਟਾ ਸੈਂਟਰਸ ਦੇ ਲਈ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਵਿੱਚ ਪੈਸਾ ਲਗਾਇਆ ਜਾਵੇ। ਕਲਾਈਮੇਟ ਕੌਂਸਲ ਦੀ CEO ਇਮੈਂਡਾ ਮੈਕੇਂਜ਼ੀ ਦਾ ਆਖਣਾ ਹੈ ਕਿ ਜਿੰਨੀ ਊਰਜਾ ਇਹ ਟੈਕ ਕੰਪਨੀਆਂ ਵਰਤਦੀਆਂ ਨੇ ਉਸਦਾ ਖਰਚਾ ਵੀ ਉਹਨਾਂ ਨੂੰ ਹੀ ਭਰਨਾ ਚਾਹੀਦਾ ਹੈ।
So we've got a series of recommendations for how government can deal with this, particularly to ensure that new data centers match their power demand with new renewable energy so that it doesn't cause power prices to go up or pollution to go up. In fact, it neutralizes it.
ਇਸ ਰਿਪੋਰਟ ਦੇ ਪ੍ਰਮੁੱਖ ਖੋਜਕਾਰ ਕਾਵੇ ਮਦਾਨੀ ਦਾ ਆਖਣਾ ਹੈ ਕਿ ਨਤੀਜਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਵਰਚੁਅਲ AI ਉਪਕਰਨਾਂ ਦਾ ਭੌਤਿਕ ਸੰਸਾਰ ਉੱਤੇ ਮਹੱਤਵਪੂਰਨ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਹਰ ਸੰਕੇਤ, ਚਿੱਤਰ ਜਾਂ ਵੀਡੀਓ ਦੇ ਪਿੱਛੇ ਊਰਜਾ ਪ੍ਰਣਾਲੀਆਂ, ਜਲ ਨਿਕਾਸੀ, ਭੂਮੀ ਉਪਯੋਗ, ਖਣਿਜ ਨਿਕਾਸੀ ਅਤੇ ਇਲੈਕਟ੍ਰਾਨਿਕ ਕਚਰੇ ਦਾ ਵਾਧਾ ਹੋਇਆ ਢਾਂਚਾ ਮੌਜੂਦ ਹੈ। ਇਸ ਰਿਪੋਰਟ ਦੇ ਵਿੱਚ ਡਾਟਾ ਕੇਂਦਰਾਂ ਉੱਤੇ ਜ਼ਿਆਦਾ ਪਾਰਦਰਸ਼ਤਾ, ਕੁਸ਼ਲ ਡਿਜ਼ਾਈਨ ਅਤੇ ਵਿਸ਼ਵ ਪੱਧਰੀ ਸਹਿਯੋਗ ਦੀ ਮੰਗ ਵੀ ਕੀਤੀ ਗਈ ਹੈ ਅਤੇ ਊਰਜਾ ਉਪਯੋਗ ਦੇ ਬਾਰੇ ਵਿੱਚ ਖੁਲਾਸੇ, ਵਧੇਰੇ ਭਾਈਚਾਰਕ ਸਲਾਹ ਅਤੇ ਸਰਕਾਰ ਦੁਆਰਾ ਜਾਰੀ ਮਿਆਰਾਂ ਸਮੇਤ ਕਈ ਸਿਫਾਰਸ਼ਾਂ ਵੀ ਕੀਤੀਆਂ ਗਈਆਂ ਨੇ। ਆਸਟ੍ਰੇਲੀਅਨ ਟੈਕਨੋਲੋਜੀ ਮਾਹਰਾਂ ਨੇ ਇਸ ਰਿਪੋਰਟ ਦਾ ਵਿਆਪਕ ਰੂਪ ਤੋਂ ਸਵਾਗਤ ਕੀਤਾ ਹੈ ਪਰ ਕੁਝ ਦਾ ਆਖਣਾ ਹੈ ਕਿ AI ਉਪਕਰਨ ਜਲਵਾਯੂ ਪਰਿਵਰਤਨ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਨਹੀਂ ਹਨ। ਆਸਟ੍ਰੇਲੀਅਨ ਕੈਥੋਲਿਕ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਵਲਾਇਤ ਹੁਸੈਨ ਦਾ ਆਖਣਾ ਹੈ ਕਿ ਸਾਫ਼ ਊਰਜਾ, ਜ਼ਿਆਦਾ ਕੁਸ਼ਲ ਹਾਰਡਵੇਅਰ ਅਤੇ ਪਾਰਦਰਸ਼ੀ ਰਿਪੋਰਟਿੰਗ ਸਮੇਤ ਸਾਰੀਆਂ ਟੈਕਨੋਲੋਜੀਆਂ ਦੇ ਲਈ ਮਿਆਰ ਤੈਅ ਕੀਤੇ ਜਾਣੇ ਚਾਹੀਦੇ ਨੇ। ਉਨ੍ਹਾਂ ਆਖਿਆ ਕਿ AI ਨਵੀਆਂ ਲੋੜਾਂ ਪੈਦਾ ਕਰ ਰਿਹਾ ਹੈ ਅਤੇ ਕੁਝ ਮਾਮਲਿਆਂ ਦੇ ਵਿੱਚ ਇਸ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ ਪਰ ਡਿਜੀਟਲ ਬੁਨਿਆਦੀ ਢਾਂਚੇ ਦੀ ਸਮੱਸਿਆ ਦਾ ਸਾਰਾ ਭਾਰ ਸਿਰਫ AI ਉੱਤੇ ਪਾਉਣਾ ਵਿਗਿਆਨਕ ਤੌਰ ਉੱਤੇ ਸਹੀ ਨਹੀਂ ਹੈ। SBS ਨਿਊਜ਼ ਦੇ ਸਹਿਯੋਗ ਸਦਕਾ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਦੇ ਵੱਲੋਂ ਪੇਸ਼ ਕੀਤਾ ਗਿਆ ਹੈ।
ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਵੀ ਚੰਗੀ ਲੱਗੀ ਹੋਵੇਗੀ। ਫਿਲਹਾਲ ਸਮਾਂ ਹੋ ਚੁੱਕਾ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਜੀ ਜਲਦ ਵਾਪਸ, ਜੁੜੇ ਰਹੋ ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਰਿੰਗਰਾ ਤੁਹਾਡੇ ਨਾਲ। ਸਮਾਂ ਹੋ ਚੁੱਕਾ ਹੈ ਜੀ ਪੰਜਾਬੀ ਡਾਇਸਪੋਰਾ ਦਾ। ਇੱਧਰ ਨਾਲ ਦੀ ਨਾਲ ਸਾਨੂੰ ਗਗਨ ਜੀ ਮੈਸੇਜ ਭੇਜਦੇ ਨੇ, ਕਹਿ ਰਹੇ ਨੇ ਇੱਕ ਹੋਰ ਕ੍ਰਿਕਟ ਨਿਊਜ਼ ਭਾਅ ਜੀ, ਕਹਿ ਰਹੇ ਨੇ ਵਿਰਾਟ ਕੋਹਲੀ ਬਾਹਰ ਹੋ ਗਏ ਨੇ ਅਫਗਾਨਿਸਤਾਨ ਸੀਰੀਜ਼ ਤੋਂ ਡਿਊ ਟੂ ਹੈਮਸਟ੍ਰਿੰਗ ਇੰਜਰੀ। ਓਕੇ ਜੀ, ਥੈਂਕ ਯੂ ਅਪਡੇਟ ਦੇਣ ਦੇ ਵਾਸਤੇ। ਸਵਾਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਫਿੱਟ ਹੋ ਕੇ ਵਿਰਾਟ ਕੋਹਲੀ ਜੀ ਦੁਬਾਰਾ ਮੈਦਾਨ ਦੇ ਵਿੱਚ ਆਉਣ ਅਤੇ ODI ਕ੍ਰਿਕਟ ਦੇ ਵਿੱਚ ਆਪਣਾ ਜਾਦੂ ਜੋ ਹੈ ਬਰਕਰਾਰ ਰੱਖਣ। ਆਓ ਚੱਲਦੇ ਹਾਂ ਪੰਜਾਬੀ ਡਾਇਸਪੋਰਾ ਦੇ ਵੱਲ।
SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਇਟੋ ਵੱਲੋਂ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਦੇ ਇਸ ਬੁਲੇਟਿਨ ਵਿੱਚ ਆਪ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਵਿੱਚ ਪੇਸ਼ ਕੀਤੇ ਗਏ ਤਾਜ਼ਾ ਤਰੀਨ ਬਜਟ ਤੋਂ ਪ੍ਰਵਾਸੀ ਭਾਈਚਾਰੇ ਪੂਰੀ ਤਰ੍ਹਾਂ ਨਾ ਖੁਸ਼। ਇੰਗਲੈਂਡ ਵਿੱਚ ਇੱਕ ਸਿੱਖ ਕਿਰਪਾਨ ਦੀ ਵਰਤੋਂ ਨਾਲ ਕਤਲ ਹੋ ਜਾਣ ਤੋਂ ਬਾਅਦ ਸੰਵੇਦਨਸ਼ੀਲ ਮਾਮਲਾ ਉੱਠਿਆ। ਕੈਨੇਡਾ ਦੀ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦੇ ਗਰੁੱਪ ਵੱਲੋਂ ਖੁੱਲ੍ਹਮ ਖੁੱਲ੍ਹੀ ਧਮਕੀ। ਨਿਊਜ਼ੀਲੈਂਡ ਵਿੱਚ ਸੱਤਾਧਾਰੀ ਧਿਰ ਦੇ ਨਾਲ ਭਾਈਵਾਲ ਐਕਟ ਪਾਰਟੀ ਵੱਲੋਂ ਦੋ ਹੋਰ ਪੰਜਾਬੀ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ। ਆਕਲੈਂਡ ਦੇ 8 ਸਾਲਾ ਗੁਰਸ਼ਬਦ ਸਿੰਘ ਦੀ ਮੌਤ ਉੱਤੇ ਪੂਰਾ ਭਾਈਚਾਰਾ ਸਦਮੇ ਵਿੱਚ। ਨਿਊਜ਼ੀਲੈਂਡ ਵਿੱਚ ਜਨਤਕ ਥਾਵਾਂ 'ਤੇ ਪਟਾਕੇ ਵੇਚਣ 'ਤੇ ਪਾਬੰਦੀ। ਲਹਿੰਦੇ ਪੰਜਾਬ ਨੂੰ 1100 ਹੋਰ ਸ਼ਰਧਾਲੂਆਂ ਦੀ ਮਨਜ਼ੂਰੀ ਮਿਲੀ। ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਸਭ ਤੋਂ ਪਹਿਲਾਂ ਖਬਰ ਨਿਊਜ਼ੀਲੈਂਡ ਵਿੱਚ ਪੇਸ਼ ਕੀਤੇ ਗਏ ਤਾਜ਼ਾ ਤਰੀਨ ਬਜਟ ਦੀ, ਜਿਸ ਦੇ ਵਿੱਚ ਵਿੱਤ ਮੰਤਰੀ ਨਿਕੋਲਾ ਵਿਲਸ ਨੇ ਇਸ ਨੂੰ ਸੰਭਲ ਕੇ ਖਰਚ ਕਰਨ ਵਾਲਾ ਬਜਟ ਦੱਸਿਆ, ਜਿਸ ਵਿੱਚ ਸਰਕਾਰ ਨੇ ਵੱਡੀਆਂ ਛੋਟਾਂ ਜਾਂ ਲੋਕਾਂ ਨੂੰ ਖੁਸ਼ ਕਰਨ ਵਾਲੇ ਐਲਾਨ ਕਾਫ਼ੀ ਹੱਦ ਤੱਕ ਪਰਹੇਜ਼ਗਾਰ ਰਹੀ। ਉੱਥੇ ਕੁਝ ਖੇਤਰਾਂ ਨੂੰ ਕਾਫ਼ੀ ਵੱਡੇ ਫੰਡ ਦਿੱਤੇ ਗਏ, ਜਿਵੇਂ ਕਿ ਸਿਹਤ, ਸੜਕਾਂ, ਸੁਰੱਖਿਆ, ਪੁਲਿਸ ਅਤੇ ਸਕੂਲ। ਪਰ ਬਹੁਤ ਸਾਰੇ ਸਰਕਾਰੀ ਵਿਭਾਗਾਂ ਦੇ ਵਿੱਚ ਵੱਡੀਆਂ ਕਟੌਤੀਆਂ ਵੀ ਕੀਤੀਆਂ ਗਈਆਂ, ਜਿਸ ਦਾ ਸਿੱਧਾ ਅਸਰ ਪ੍ਰਵਾਸੀ ਭਾਈਚਾਰਿਆਂ ਦੀ ਭਲਾਈ ਉੱਤੇ ਪਵੇਗਾ। ਬਹੁਤੇ ਪ੍ਰਵਾਸੀ ਭਾਈਚਾਰੇ ਇਸ ਗੱਲੋਂ ਪਹਿਲਾਂ ਹੀ ਨਾਰਾਜ਼ ਨੇ ਕਿ ਸਰਕਾਰ ਨੇ ਇਹਨਾਂ ਪ੍ਰਵਾਸੀਆਂ ਦੀ ਸਿਹਤ ਖਾਤਰ ਓਨਾ ਬਜਟ ਨਹੀਂ ਰੱਖਿਆ ਜਿੰਨਾ ਪਹਿਲੀਆਂ ਦੇ ਵਿੱਚ ਹੋਇਆ ਕਰਦਾ ਸੀ। ਹਾਲਾਂਕਿ ਨਿਊਜ਼ੀਲੈਂਡ ਦਾ ਖਜ਼ਾਨਾ ਵਿਭਾਗ ਇਹ ਦੱਸਦਾ ਹੈ ਕਿ ਆਉਂਦੇ 4 ਸਾਲਾਂ ਦੌਰਾਨ ਨਿਊਜ਼ੀਲੈਂਡ ਦੀ ਅਰਥ ਵਿਵਸਥਾ ਔਸਤਨ 2.7% ਦੀ ਦਰ ਨਾਲ ਵਧੇਗੀ ਅਤੇ ਦੇਸ਼ ਦਾ ਖਜ਼ਾਨਾ 2028-29 ਤੱਕ ਮੁੜ ਕੇ ਸਰਪਲਸ ਵਿੱਚ ਆ ਸਕਦਾ ਹੈ। ਜਦੋਂ ਕਿ ਤਸਵੀਰ ਦਾ ਇੱਕ ਪਾਸਾ ਇਹ ਵੀ ਹੈ ਕਿ ਸਰਕਾਰੀ ਕੰਮ ਕਾਜ ਕਰਵਾਉਣ ਦੇ ਲਈ ਜਾਂ ਫਿਰ ਸਰਕਾਰ ਤੋਂ ਅਧਿਕਾਰਤ ਕਾਗਜ਼ ਪੱਤਰ ਸ਼ਾਮਲ ਹੋਣ ਅਤੇ ਉੱਥੇ ਲੋਕਾਂ ਤੋਂ ਭਾਰੀ ਫੀਸ ਵਸੂਲੀ ਜਾਂਦੀ ਹੈ, ਜਿਵੇਂ ਕਿ ਜਨਮ, ਮੌਤ ਅਤੇ ਵਿਆਹ ਦੇ ਸਰਟੀਫਿਕੇਟਾਂ ਦੇ ਲਈ ਵਾਧਾ ਕਰ ਦਿੱਤਾ ਗਿਆ, ਘਰਾਂ ਦੇ ਟੈਕਸ ਵਧਾ ਦਿੱਤੇ ਗਏ ਨੇ, ਘਰਾਂ ਦੀਆਂ ਕਿਸ਼ਤਾਂ ਵਧਣ ਦੇ ਅਨੁਮਾਨ ਸਾਫ਼ ਤੌਰ 'ਤੇ ਨਜ਼ਰ ਆਉਣ ਲੱਗੇ ਨੇ। ਪਰ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਉਹਨਾਂ ਨੇ ਮੌਜੂਦਾ ਜੰਗ ਦੇ ਸੰਕਟ ਨੂੰ ਵੇਖਦਿਆਂ $450 million ਦਾ ਇੱਕ ਐਮਰਜੈਂਸੀ ਫਿਊਲ ਕ੍ਰਾਈਸਿਸ ਫੰਡ ਰਾਖਵਾਂ ਰੱਖ ਲਿਆ। ਇਹ ਉਹ ਦਿਨ ਨੇ ਜਿੱਥੇ ਕਿ ਨਿਊਜ਼ੀਲੈਂਡ ਦੇ ਵਿੱਚ ਸੱਤਾ ਦੀ ਭਾਈਵਾਲ ਐਕਟ ਪਾਰਟੀ ਨੇ ਅੱਗੇ ਨਾਲੋਂ ਵੀ ਸਖ਼ਤ ਨੀਤੀਆਂ ਪ੍ਰਵਾਸੀਆਂ ਦੇ ਲਈ ਲਾਗੂ ਕਰਨ ਦਾ ਮਨ ਬਣਾ ਲਿਆ। ਇਹ ਉਹ ਸਮਾਂ ਹੈ ਜਦੋਂ ਭਾਰਤੀ ਮੂਲ ਦੀ ਮੈਂਬਰ ਪਾਰਲੀਮੈਂਟ ਡਾਕਟਰ ਪਰਮਜੀਤ ਕੌਰ ਪਰਮਾਰ ਇਸ ਪਾਰਟੀ ਵੱਲੋਂ ਪਹਿਲਾਂ ਹੀ ਸਦਨ ਦੇ ਵਿੱਚ ਨੇ ਅਤੇ ਦੋ ਹੋਰ ਉਮੀਦਵਾਰ ਚੰਡੀਗੜ੍ਹ ਪਿਛੋਕੜ ਰੱਖਣ ਵਾਲੇ ਸਰਦਾਰ ਮਲਕੀਤ ਸਿੰਘ ਅਤੇ ਨਾਲ ਨਾਲ ਸ਼੍ਰੀ ਮਨੂ ਸਿੰਘ ਹੋਣਾ ਨੂੰ ਇੱਕ ਹਲਕੇ ਤੋਂ ਐਕਟ ਪਾਰਟੀ ਨੇ ਉਮੀਦਵਾਰਾਂ ਦੇ ਤੌਰ 'ਤੇ ਐਲਾਨ ਕੀਤਾ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਰਾਜਨੀਤਿਕ ਪਾਰਟੀਆਂ ਆਪੋ ਆਪਣੇ ਅੰਦਾਜ਼ ਵਿੱਚ ਨੁਮਾਇੰਦੇ ਵਜੋਂ ਵਰਤ ਜ਼ਰੂਰ ਰਹੀਆਂ ਨੇ, ਪਰ ਨੀਤੀਆਂ ਦੇ ਵਿੱਚ ਕਿਤੇ ਵੀ ਪ੍ਰਵਾਸੀ ਭਾਰਤੀਆਂ ਵਾਸਤੇ ਕੁਝ ਨਰਮ ਪੇਸ਼ ਨਹੀਂ ਹੋ ਰਿਹਾ। ਅਤੇ ਉਧਰ ਇੰਗਲੈਂਡ ਤੋਂ ਇੱਕ ਦੁਖਦਾਈ ਖਬਰ ਮਿਲੀ ਸੀ ਜਿੱਥੇ ਕਿ ਮੁਲਜ਼ਮ ਵਿਕਰਮ ਸਿੰਘ ਦਿਗਵਾ ਨੇ ਮ੍ਰਿਤਕ ਹੈਨਰੀ ਨੋਵਾਕ ਉੱਤੇ ਜਦੋਂ ਵਾਰ ਕੀਤੇ ਅਤੇ ਉਸਦਾ ਕਹਿਣਾ ਸੀ ਕਿ ਉਸਨੂੰ ਨਸਲੀ ਗਾਲ ਕੱਢੀ ਗਈ ਅਤੇ ਉਸਦੀ ਦਸਤਾਰ ਉਤਾਰੀ ਗਈ। ਹਾਲਾਂਕਿ ਪੁਲਿਸ ਇਸ ਦਾਅਵੇ ਨੂੰ ਮੁੱਢੋਂ ਹੀ ਰੱਦ ਕਰਦੀ ਹੈ, ਜਿਸ ਦੇ ਵਿੱਚ ਘੱਟੋ ਘੱਟ ਹੁਣ ਵਿਕਰਮ ਸਿੰਘ ਦਿਗਵਾ ਨੂੰ 21 ਸਾਲ ਜੇਲ੍ਹ ਵਿੱਚ ਕੱਟਣੇ ਪੈਣਗੇ। ਹੈਨਰੀ ਨੋਵਾਕ ਦੀ ਮੌਤ ਤੋਂ ਕੁਝ ਮਿੰਟ ਪਹਿਲਾਂ ਹੀ ਪੁਲਿਸ ਨੇ ਮੁਲਜ਼ਮ ਨੂੰ ਹੱਥਕੜੀਆਂ ਲਗਾ ਦਿੱਤੀਆਂ ਸਨ। 23 ਸਾਲਾ ਵਿਕਰਮ ਸਿੰਘ ਦਿਗਵਾ ਵੱਲੋਂ ਅੰਜਾਮ ਕੀਤੇ ਗਏ ਦਿਨ ਦਿਹਾੜੇ ਇਸ ਕਤਲ ਤੋਂ ਬਾਅਦ ਹੁਣ ਇੰਗਲੈਂਡ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਧਾਰਮਿਕ ਚਿੰਨ ਯਾਨੀ ਕਿ ਕਿਰਪਾਨ ਦੇ ਉੱਤੇ ਪਾਬੰਦੀ ਲਾਉਣ ਦੀ ਮੰਗ ਕਰ ਰਹੀਆਂ ਨੇ। ਰਿਫੋਰਮ UK ਉਚੇਚੇ ਤੌਰ 'ਤੇ ਇਸ ਖੇਤਰ ਦੇ ਵਿੱਚ ਸਰਗਰਮ ਨਜ਼ਰ ਆ ਰਹੀ ਹੈ। ਹਾਲਾਂਕਿ ਸਿੱਖਾਂ ਨੇ ਇਸ ਨੂੰ ਆਪਣੀ ਧਾਰਮਿਕ ਆਜ਼ਾਦੀ ਉੱਤੇ ਹਮਲਾ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਿੱਖ ਨੌਜਵਾਨ ਵਿਕਰਮ ਸਿੰਘ ਦਿਗਵਾ ਵੱਲੋਂ 8 ਇੰਚ ਲੰਬੀ ਕਿਰਪਾਨ ਦੇ ਨਾਲ ਹੈਨਰੀ ਨੋਵਾਕ ਉੱਤੇ 4 ਵਾਰ ਕੀਤੇ ਗਏ ਸਨ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਅਤੇ ਇੱਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ 18 ਜੂਨ ਨੂੰ ਪਾਕਿਸਤਾਨ ਦੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਲਹਿੰਦੇ ਪੰਜਾਬ ਨੂੰ ਜਾਣ ਲਈ 1000 ਤੋਂ ਵੱਧ ਯਾਨੀ ਕਿ 1100 ਦੇ ਕਰੀਬ ਸ਼ਰਧਾਲੂਆਂ ਨੂੰ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸੋ ਲਹਿੰਦੇ ਪੰਜਾਬ ਨੂੰ ਜਾਣ ਵਾਲੇ ਇਹ ਸ਼ਰਧਾਲੂ 10 ਜੂਨ ਨੂੰ ਵਾਹਗਾ ਸਰਹੱਦ ਰਾਹੀਂ ਜਾ ਕੇ 18 ਜੂਨ ਨੂੰ ਇਸੇ ਹੀ ਰਸਤੇ ਵਾਪਸ ਪਰਤਾਉਣਗੇ। ਉਧਰ ਪੰਜਾਬੀਆਂ ਦੇ ਦੂਜੇ ਵੱਡੇ ਘਰ ਕੈਨੇਡਾ ਦੇ ਵਿੱਚ ਦੱਖਣੀ ਏਸ਼ੀਆਈ ਲੋਕਾਂ ਅਤੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਰਹੇ ਲਾਰੈਂਸ ਬਿਸ਼ਨੋਈ ਗੈਂਗ ਦੇ ਬਾਰੇ ਕੈਨੇਡੀਅਨ ਪੁਲਿਸ ਨੇ ਇੱਕ ਹੈਰਾਨੀਜਨਕ ਪ੍ਰਗਟਾਵਾ ਕੀਤਾ। ਮੀਡੀਆ ਰਿਪੋਰਟਸ ਗਵਾਹੀ ਭਰਦੀਆਂ ਨੇ ਕਿ ਬਿਸ਼ਨੋਈ ਗੈਂਗ ਨੇ ਪਿਛਲੇ ਸਾਲ ਪੁਲਿਸ ਨੂੰ ਇੱਕ ਚਿੱਠੀ ਲਿਖੀ ਜਿਸ ਵਿੱਚ ਉਸਨੇ ਦਾਅਵਾ ਕੀਤਾ ਕਿ ਉਹ ਕੈਨੇਡਾ ਦੇ ਵਿੱਚ ਜਬਰਨ ਉਗਰਾਹੀ ਜਾਂ ਫਿਰੌਤੀ ਦੇ ਧੰਦੇ ਨੂੰ ਚਲਾਉਣ ਲਈ 1000 ਤੋਂ ਵੱਧ ਸ਼ੂਟਰ ਤਿਆਰ ਕਰੀ ਬੈਠਾ ਹੈ। ਇਹ ਚਿੱਠੀ ਅਧਿਕਾਰਤ ਤੌਰ 'ਤੇ 13 ਅਗਸਤ 2025 ਨੂੰ ਬ੍ਰਿਟਿਸ਼ ਕੋਲੰਬੀਆ ਦੇ ਐਪਟਸਫੋਰਡ ਪੁਲਿਸ ਸਟੇਸ਼ਨ ਵਿੱਚ ਪ੍ਰਾਪਤ ਕੀਤੀ ਗਈ ਸੀ। ਜ਼ਿਕਰੇ ਖਾਸ ਹੈ ਕਿ ਹੁਣ ਤੋਂ 10 ਦਿਨ ਪਹਿਲਾਂ 17 ਨੌਜਵਾਨਾਂ ਨੂੰ ਇਸੇ ਤਰ੍ਹਾਂ ਦੇ ਹਿੰਸਕ ਕਾਰਨਾਮਿਆਂ ਦੀ ਵਜ੍ਹਾ ਦੇ ਨਾਲ ਪੁਲਿਸ ਦੁਆਰਾ ਗ੍ਰਿਫਤਾਰ ਕਰਕੇ ਸਜ਼ਾ ਦਵਾਈ ਗਈ। ਅਤੇ ਇਧਰ ਨਿਊਜ਼ੀਲੈਂਡ ਦੇ ਵਿੱਚ ਇੱਕ ਰਿਪੋਰਟ ਦੇ ਮੁਤਾਬਕ ਫਾਇਰ ਐਂਡ ਐਮਰਜੈਂਸੀ ਪੁਲਿਸ ਅਤੇ ਜਾਨਵਰਾਂ ਦੀਆਂ ਸੰਸਥਾਵਾਂ ਨੇ ਇਹ ਹਵਾਲਾ ਦਿੱਤਾ ਕਿ ਪਟਾਕਿਆਂ ਦੇ ਕਾਰਨ ਨਿਊਜ਼ੀਲੈਂਡ ਵਿੱਚ ਪਿਛਲੇ ਸਾਲ 166 ਥਾਵਾਂ 'ਤੇ ਅੱਗ ਲੱਗੀ। ਪੁਲਿਸ ਨੂੰ ਇਸੇ ਤਰ੍ਹਾਂ ਦੀ ਹੁਲੜਬਾਜ਼ੀ ਅਤੇ ਪਰੇਸ਼ਾਨੀ ਦੇ ਕਾਰਨ 1627 ਐਮਰਜੈਂਸੀ ਕਾਲਾਂ ਆਈਆਂ। ਸਿੱਟੇ ਵਜੋਂ ਆਖਰਕਾਰ ਸਰਕਾਰ ਨੇ ਜਨਤਕ ਥਾਵਾਂ ਉੱਤੇ ਨਿਊਜ਼ੀਲੈਂਡ ਵਿੱਚ ਪਟਾਕੇ ਵੇਚਣ ਉੱਤੇ ਪਾਬੰਦੀ ਲਾ ਦਿੱਤੀ ਹੈ। ਅਤੇ ਇੱਕ ਦੁਖਦਾਈ ਘਟਨਾ ਚੱਕਰ ਵਿੱਚ ਆਕਲੈਂਡ ਦੇ 8 ਸਾਲਾ ਬੱਚੇ ਗੁਰਸ਼ਬਦ ਸਿੰਘ ਦੀ ਮੌਤ ਦੇ ਸਮਾਚਾਰ ਮਿਲ ਰਹੇ ਨੇ। ਹੋਇਆ ਇੰਜ ਕਿ ਆਟਿਜ਼ਮ ਦਾ ਸ਼ਿਕਾਰ ਇਸ ਬੱਚੇ ਨੂੰ ਜਦੋਂ ਸਕੂਲ ਦੀ ਵੈਨ ਵਿੱਚ ਬਿਨਾਂ ਕਿਸੇ ਦੀ ਸੁਪਰਵੀਜ਼ਨ ਤੋਂ ਛੱਡ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਨੇੜਲੇ ਸਵਿਮਿੰਗ ਪੂਲ ਵਿੱਚ ਡੁੱਬਿਆ ਪਾਇਆ ਗਿਆ। ਡਾਕਟਰਾਂ ਨੇ ਉਸ ਨੂੰ ਮੁੱਢਲੇ ਇਲਾਜ ਦੇ ਦੌਰਾਨ ਹੀ ਮ੍ਰਿਤਕ ਕਰਾਰ ਦੇ ਦਿੱਤਾ ਸੀ। ਗੁਰਸ਼ਬਦ ਦੇ ਪਿਤਾ ਨੇ ਇਸ ਮੌਕੇ ਆਪਣਾ ਦੁੱਖ ਬਿਆਨ ਕਰਦਿਆਂ ਆਖਿਆ ਕਿ ਆਪਣੇ ਬੱਚਿਆਂ ਨੂੰ ਹਮੇਸ਼ਾ ਪਾਣੀ ਤੋਂ ਅਤੇ ਇਸ ਤਰ੍ਹਾਂ ਦੇ ਹਾਲਾਤਾਂ ਤੋਂ ਬਚਾ ਕੇ ਰੱਖਣ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਆਟਿਜ਼ਮ ਅਤੇ ਇਸ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਦੇ ਨਾਲ ਲੜਨ ਵਾਲੇ ਦੱਖਣੀ ਏਸ਼ੀਆਈ ਬੱਚਿਆਂ ਵਾਸਤੇ ਨਿਊਜ਼ੀਲੈਂਡ ਵਿੱਚ ਪਹਿਲਾਂ ਦੇ ਮੁਕਾਬਲੇ ਸੋਮਿਆਂ ਦੀ ਜ਼ਬਰਦਸਤ ਕਮੀ ਦਿਖਾਈ ਦਿੰਦੀ ਹੈ। ਅੰਮ੍ਰਿਤਪਾਲ ਸਿੰਘ ਬੁੱਟਰ ਯਾਨੀ ਗੁਰਦਾਸ ਸਿੰਘ ਲਿਖਦਾ ਹੈ, ਅਕਬਰ ਦੀ ਅੱਖ ਵਿੱਚ ਰੜ ਕੇ ਗੱਭਰੂ ਪਿੰਡੀ ਦਾ ਸੁੰਦਰੀ ਸਿਰ ਹੱਥ ਧਰਿਆ ਦੁੱਲੇ ਵਿੱਚ ਪੰਜਾਬੀ ਦੇ ਅੰਮ੍ਰਿਤਸਰ ਨੂੰ ਕਰ ਲਾ ਚੇਤੇ ਤੂੰ ਅਡਵੈਰਾ ਹੋਏ, ਊਧਮ ਸਿੰਘ ਦਾ ਸੀ ਲਲਕਾਰਾ ਵਿੱਚ ਪੰਜਾਬੀ ਦੇ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਇੱਥੇ ਹੀ ਚਾਹੇਗਾ ਇਜਾਜ਼ਤ। ਮਿਹਰਬਾਨੀ।
ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ ਲਾਈਨਸ ਪਰਮਿੰਦਰ ਸਿੰਘ ਹੁਣਾਂ ਨੇ ਸਾਨੂੰ ਸੁਣਾਈਆਂ ਨੇ। ਸੋ ਸਮਾਂ ਫਿਲਹਾਲ ਹੋ ਚੁੱਕਾ ਸਾਡੇ ਪਹਿਲੇ ਗੀਤ ਦਾ। ਇੱਧਰ ਉਸ ਤੋਂ ਪਹਿਲਾਂ ਮੈਸੇਜ ਪੜ੍ਹ ਲੈਂਦੇ ਹਾਂ। ਰਮਨ ਜੀ ਕਹਿ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਕਹਿ ਰਹੇ ਨੇ ਕਿ ਮੰਗਲਵਾਰ ਮੈਂ ਤੁਹਾਡਾ ਸ਼ੋਅ ਸੁਣ ਕੇ ਇੰਜੋਏ ਕਰਦਾ, ਅੱਜ ਤਾਂ ਸੋਨੇ ਤੇ ਸੁਹਾਗਾ ਹੋ ਗਿਆ, ਕਰਦੇ ਰਹੋ ਇੱਦਾਂ ਹੀ, ਸਾਡਾ ਸਭ ਦਾ ਮਨ ਪਰਚਾਵਾ। ਬਹੁਤ ਬਹੁਤ ਸ਼ੁਕਰੀਆ ਜੀ, ਮਨ ਪਰਚਾਵੇ ਲਈ। ਆਓ ਇੱਕ ਕਮਾਲ ਦਾ ਗਾਣਾ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਹਾਂਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ SBS ਪੰਜਾਬੀ ਦੇ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ। ਇੱਧਰ ਸਿਮਰਨ ਜੀ ਕਹਿ ਰਹੇ ਨੇ, ਸਤਿ ਸ਼੍ਰੀ ਅਕਾਲ ਢੀਂਗਰਾ ਸਾਹਿਬ, ਮੌਸਮ ਦਾ ਆਨੰਦ ਮਾਣ ਰਹੇ ਹੋ, ਜਮਾ ਕਸੌਲੀ ਵਾਲਾ ਮੌਸਮ ਕਹਿੰਦੇ ਬਣਿਆ ਹੋਇਆ ਹੈ। ਮੈਲਬਨ ਦੀ ਅਸੀਂ ਗੱਲ ਕਰ ਰਹੇ ਹਾਂ ਜੀ, ਅਗਰ ਕਿਸੇ ਹੋਰ ਸ਼ਹਿਰ ਤੋਂ ਸੁਣ ਰਹੇ ਹੋ ਤਾਂ ਤੁਸੀਂ ਵੀ ਦੱਸਿਓ ਕਿਸ ਤਰੀਕੇ ਦਾ ਮੌਸਮ ਹੈ ਤੁਹਾਡੇ। ਸਾਡੇ ਤਾਂ ਅੱਜ ਯਾਨੀ ਕਿ 4 ਜੂਨ ਦੀ ਸ਼ਾਮ ਪੂਰਾ ਬੱਦਲਵਾਈ ਬਣੀ ਹੋਈ ਹੈ, ਕਿਣਮਣ ਕਿਣਮਣ ਕਿਤੇ ਕਿਤੇ ਹੋ ਰਹੀ ਹੈ, ਥੋੜ੍ਹੀ ਦੇਰ ਜ਼ਿਆਦਾ ਮੀਂਹ ਵੀ ਪਿਆ, ਲੇਕਿਨ ਹੁਣ ਬੱਦਲਵਾਈ ਪੂਰੀ ਪ੍ਰੋਪਰ ਬਣੀ ਹੋਈ ਹੈ, ਚਾਹ ਦੀ ਦਰਕਾਰ ਹੈ ਸਿਰਫ। ਹੋਰ ਤੁਸੀਂ ਕਿਵੇਂ ਇੰਜੋਏ ਕਰ ਰਹੇ ਹੋ ਦੱਸਿਓ ਜ਼ਰੂਰ। ਆਓ ਅੱਗੇ ਚੱਲਦੇ ਹਾਂ। ਸੋ ਇਸ ਹਫ਼ਤੇ ਦੇ ਅੰਤ ਯਾਨੀ ਕਿ ਲੌਂਗ ਵੀਕਐਂਡ ਦੇ ਵਿੱਚ ਨਿਊ ਸਾਊਥ ਵੇਲਜ਼ ਦੇ ਗ੍ਰਿਫਿਥ ਸ਼ਹਿਰ ਦੇ ਵਿੱਚ 28ਵਾਂ ਸ਼ਹੀਦੀ ਟੂਰਨਾਮੈਂਟ ਕਰਵਾਇਆ ਜਾ ਰਿਹਾ, ਜਿਸ ਦੇ ਵਿੱਚ ਘੱਟੋ ਘੱਟ 20,000 ਸੰਗਤਾਂ ਅਤੇ ਖਿਡਾਰੀਆਂ ਦੇ ਪਹੁੰਚਣ ਦੀ ਉਮੀਦ ਹੈ। ਇਸ ਸੰਬੰਧੀ ਸਾਡੇ ਨਾਲ ਗੱਲਬਾਤ ਕਰਦੇ ਹਾਂ ਸਾਬਕਾ ਕੌਂਸਲਰ ਮਨਜੀਤ ਸਿੰਘ ਲਾਲੀ ਜੀ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ, ਕੌਂਸਲ, ਸਪੌਂਸਰਸ ਅਤੇ ਸੈਂਕੜੇ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਅਤੇ ਕਰਦੇ ਰਹੋ ਇੰਜੋਏ SBS ਪੰਜਾਬੀ। SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ। ਸੋ ਗ੍ਰਿਫਿਥ ਦਾ ਸ਼ਹੀਦੀ ਟੂਰਨਾਮੈਂਟ ਹੋਣ ਜਾ ਰਿਹਾ ਜੀ ਇਸ ਵਾਰ 6 ਅਤੇ 7 ਜੂਨ 2026 ਨੂੰ। 1995 ਤੋਂ ਸ਼ੁਰੂ ਹੋਇਆ ਇਹ ਟੂਰਨਾਮੈਂਟ, ਹੁਣ 28ਵੀਂ ਵਾਰ ਹੋਣ ਲੱਗਾ ਹੈ ਜੀ। ਔਰ ਇਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਗ੍ਰਿਫਿਥ ਤੋਂ ਸਾਬਕਾ ਕੌਂਸਲਰ ਮਨਜੀਤ ਲਾਲੀ ਜੀ ਫੋਨ ਲਾਈਨ ਜ਼ਰੀਏ ਜੁੜ ਚੁੱਕੇ ਨੇ। ਮਨਜੀਤ ਜੀ ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ, ਕੀ ਹਾਲ ਚਾਲ ਨੇ?
ਬਹੁਤ ਵਧੀਆ ਭਾਜੀ, ਚੜ੍ਹਦੀ ਕਲਾ ਜੀ। ਧੰਨਵਾਦ ਤੁਹਾਡਾ ਜਿਹੜਾ ਤੁਸੀਂ ਟਾਈਮ ਦਿੱਤਾ ਜੀ। ਇਸ ਵਾਰੀ ਆਪਾਂ 28ਵੇਂ ਸ਼ਹੀਦੀ ਟੂਰਨਾਮੈਂਟ ਦੇ ਅਗਲੇ ਵੀਕ ਦੇ ਵਿੱਚ ਜਿਹੜਾ ਆਪਾਂ ਕਰਨ ਜਾ ਰਹੇ ਹਾਂ ਜੀ, ਤੇ ਆਪ ਸਾਰਿਆਂ ਦਾ ਸਵਾਗਤ ਹੈ ਗ੍ਰਿਫਿਥ ਦੇ ਵਿੱਚ
ਜੀ। ਸੋ ਮਨਜੀਤ ਜੀ, ਜਿਵੇਂ ਮੈਂ ਕਿਹਾ ਕਿ 1995 ਤੋਂ ਸ਼ੁਰੂ ਹੋਇਆ, ਹੁਣ 28ਵਾਂ ਇਹ ਟੂਰਨਾਮੈਂਟ ਹੋਣ ਜਾ ਰਿਹਾ ਆ, ਸੋ ਇੰਨੇ ਸਾਲ ਹੋ ਗਏ ਨੇ, ਹਮੇਸ਼ਾ ਇਹ ਤਾਂ ਹੁੰਦਾ ਹੀ ਆ ਕਮੇਟੀ ਵੱਲੋਂ ਵੀ ਜਾਂ ਫਿਰ ਲੋਕਲ ਭਾਈਚਾਰੇ ਵੱਲੋਂ ਵੀ ਕਿ ਕੁਝ ਨਾ ਕੁਝ ਵੱਖਰਾ ਤੇ ਹੋਰ ਇੰਪਰੂਵ ਕੀਤਾ ਜਾਵੇ ਹਰ ਸਾਲ, ਸੋ ਇਸ ਵਾਰ ਕੀ ਕੁਝ ਇੰਪਰੂਵਮੈਂਟਸ ਜਾਂ ਫਿਰ ਕੀ ਕੁਝ ਵੱਖਰਾ ਵੇਖਣ ਨੂੰ ਮਿਲੇਗਾ?
ਭਾਈ ਪਿਛਲੇ ਜਦੋਂ ਇੰਪਰੂਵਮੈਂਟ ਤਾਂ ਐਵਰੀ ਈਅਰ ਹੀ ਕੁਛ ਨਾ ਕੁਛ ਕਰਦੇ ਰਹੀਦਾ ਜੀ, ਕੁਛ ਨਾ ਕੁਛ ਹੁੰਦਾ ਰਹਿੰਦਾ ਕਮਿਊਨਿਟੀ ਵੱਲੋਂ, ਕਮੇਟੀ ਵੱਲੋਂ ਸਾਰਾ ਕੁਛ ਜਿੱਦਾਂ ਚੱਲਦਾ ਰਹਿੰਦਾ। ਪਰ ਕਈ ਵਾਰੀ ਤੁਹਾਨੂੰ ਪਤਾ ਕਿ ਆਪਾਂ ਵੱਡੀਆਂ ਸਿਟੀਆਂ ਤੋਂ ਬਹੁਤ ਦੂਰ ਆ, ਕੋਈ ਆਪਾਂ 5.5 ਘੰਟੇ ਦੀ ਡਰਾਈਵ ਆਪਾਂ ਨੂੰ ਸਿਡਨੀ ਤੋਂ ਆ, ਤੇ 4.5 ਘੰਟੇ ਦੀ ਡਰਾਈਵ ਆਪਾਂ ਨੂੰ ਮੈਲਬਰਨ ਤੋਂ ਆ, 4.5 ਘੰਟੇ ਦੀ ਡਰਾਈਵ ਕੈਨਬਰਾ ਤੋਂ ਆ ਜੀ। ਤੇ ਇਸ ਕਰਕੇ ਆ ਕਿ ਜਿਹੜਾ ਆਪਣੀ ਹੁਣ ਜਿੱਦਾਂ ਕਿ ਆਪ ਨੂੰ ਪਤਾ ਹੈ ਕਿ ਆਪਣੀ ਜਿਹੜੀ ਕਮਿਊਨਿਟੀ ਆ, ਪੰਜਾਬੀ ਕਮਿਊਨਿਟੀ ਕਹਿ ਲਈਏ ਕਿ ਹੁਣ ਆਸਟ੍ਰੇਲੀਆ ਦੇ ਵਿੱਚ ਬੜੀ ਪ੍ਰਫੁੱਲਿਤ ਹੋਈ ਹੈ ਪਿਛਲੇ ਕੁਛ ਸਮੇਂ ਤੋਂ, ਤੇ ਸੰਗਤ ਬਹੁਤ ਜ਼ਿਆਦਾ ਆ ਰਹੀ ਆ, ਤੇ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਇੰਨਾ ਦੂਰੋਂ ਚੱਲ ਕੇ ਆਉਂਦੇ ਹੋ। ਤੇ 2 ਦਿਨ ਦਾ ਜਿਹੜਾ ਈਵੈਂਟ ਹੁੰਦਾ ਜੀ, ਇਸ ਦੇ ਵਿੱਚ ਸਾਨੂੰ ਜਿਹੜੀ ਸਭ ਨੂੰ ਵੱਡੀ ਜਿਹੜੀ ਟ੍ਰਬਲ ਆਉਂਦੀ ਪਈ ਆ ਉਹ ਪਾਰਕਿੰਗ ਦੀ ਆਉਂਦੀ ਪਈ ਆ, ਕਿਉਂਕਿ ਏਡਾ ਸਾਰਾ ਜਿਹੜਾ ਈਵੈਂਟ ਨੂੰ ਹੋਲਡ ਕਰਨਾ ਇੱਕ ਛੋਟੇ ਜਿਹੇ ਟਾਊਨ ਵਾਸਤੇ ਬਹੁਤ ਪ੍ਰਾਊਡ ਵਾਲੀ ਗੱਲ ਆ, ਤੇ ਆਪਣੀ ਜਿਹੜੀ ਲੋਕਲ ਕਮਿਊਨਿਟੀ ਆ ਤੇ ਲੋਕਲ ਕਮੇਟੀ ਆ ਦੇ ਵੈਰੀ ਪ੍ਰਾਊਡ ਕਿ ਅਸੀਂ ਏਡਾ ਵੱਡਾ ਉਪਰਾਲਾ ਕਰਦੇ ਹਾਂ। ਤੇ ਕੁਛ ਨਾ ਕੁਛ ਨਵੀਆਂ ਚੇਂਜਾਂ ਦੇ ਵਿੱਚ ਕੀ ਕੌਂਸਲ ਵੀ ਬੜੀ ਐਫਰਟ ਪਾ ਰਹੀ ਹੈ ਜੀ ਹੁਣ ਤਾਂ, ਤੇ ਬਾਕੀ ਹੋਰ ਜਿਹੜੇ ਸਪੋਂਸਰ ਆ ਰਹੇ ਨੇ ਬਾਹਰੋਂ ਸਾਡੇ ਕੋਲ, ਬਾਹਰੋਂ ਜਿਹੜੇ ਸਪੋਂਸਰ ਕਰ ਰਹੇ ਨੇ ਉਹ ਵੀ ਬਹੁਤ ਕਹਿ ਲਓ ਕਿ ਆਊਟ ਆਫ ਸਟੇਟ ਵੀ ਹੈ ਨੇ, ਤੇ ਹੋਰ ਜਿਹੜੀ ਹੈਲਪ ਜਿਹੜੀ ਹੈ ਲੋਕਲ ਕਮਿਊਨਿਟੀ ਤੋਂ ਬਹੁਤ ਜ਼ਿਆਦਾ ਹੈਲਪ ਮਿਲਦੀ ਹੈ ਜੀ।
ਜੀ, ਸੋ ਇਸ ਵਾਰ ਕਿੰਨਾ ਕੁ ਐਕਸਪੈਕਟ ਕਰ ਰਹੇ ਹੋ ਕਿ ਕਿੰਨੇ ਕੁ ਨੰਬਰ ਦੇ ਵਿੱਚ ਸੰਗਤ ਉੱਥੇ ਪਹੁੰਚੇਗੀ 2 ਦਿਨਾਂ ਦੌਰਾਨ?
ਭਾਜੀ ਤੇ 20,000 ਤਾਂ ਰੱਖ ਕੇ ਚੱਲੀਏ ਜੀ, ਆਪਾਂ ਇੰਨਾ ਕੁ ਤਾਂ ਰੱਖ ਕੇ ਚੱਲਦੀ ਹਾਂ ਜੀ ਹਰ ਵਾਰੀ ਅਸੀਂ, ਕਿਉਂਕਿ ਪਿਛਲੇ 3-4 ਵਾਰੀ ਇੰਨਾ ਕੁ ਨੰਬਰ ਦਾ ਹੋ ਹੀ ਜਾਂਦੇ 2 ਦਿਨ ਦੇ ਵਿੱਚ ਟਰਨ ਆਊਟ ਹੋ ਜਾਂਦੀ ਹੈ, ਕਿਉਂਕਿ ਗ੍ਰਿਫਿਥ ਦੀ ਜਿਹੜੀ ਪਾਪੂਲੇਸ਼ਨ ਆ ਉਹ 28,000 ਦੀ ਪਾਪੂਲੇਸ਼ਨ ਆ ਕਹਿ ਲਓ ਕਿ ਨੀਅਰਲੀ 2 ਦਿਨਾਂ ਦੇ ਵਿੱਚ ਗ੍ਰਿਫਿਥ ਦੀ ਪਾਪੂਲੇਸ਼ਨ ਜਿਹੜੀ ਆ ਡਬਲ ਹੋ ਜਾਂਦੀ ਹੈ ਜੀ।
ਸੋ ਇਸ ਵਾਰ ਕੀ ਕੋਈ ਖੇਡ ਵੀ ਨਵੀਂ ਐਡ ਕੀਤੀ ਗਈ ਹੈ?
ਨਹੀਂ ਜੀ, ਖੇਡ ਕੋਈ ਨੀ ਨਵੀਂ ਐਡ ਕੀਤੀ ਜਿੱਥੇ ਤੱਕ ਮੇਰੇ ਕੋਲ ਜਾਣਕਾਰੀ ਆ। ਪਰ ਹਾਂ ਕੁਛ ਜਿੱਦਾਂ ਕਿ ਪਿਛਲੇ ਸਾਲ ਦੇ ਵਿੱਚ ਪਿਛਲੇ ਕੁਛ ਸਮੇਂ ਦੇ ਵਿੱਚ ਪਾਰਕਿੰਗ ਦੀ ਬਹੁਤ ਜ਼ਿਆਦਾ ਸਮੱਸਿਆ ਆ, ਤੇ ਉਸ ਨੂੰ ਸੋਲਵ ਪ੍ਰਬੰਧਕ ਕਮੇਟੀ ਵੱਲੋਂ ਜਾਂ ਆਪਣੇ ਪ੍ਰਬੰਧਕ ਕਮੇਟੀ ਵੱਲੋਂ ਜਿਹੜੀਆਂ ਬੱਸਾਂ ਨੇ ਚਲਾਈਆਂ ਜਾਂਦੀਆਂ ਨੇ, ਤੇ ਕੋਸ਼ਿਸ਼ ਕਰਿਓ ਕਿ ਇਸ ਵਾਰ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰਨ ਦੀ, ਕਿ ਗੱਡੀਆਂ ਜਿਹੜੀਆਂ ਨੇ ਉਹ ਘੱਟ ਲੈ ਕੇ ਜਾਇਓ ਗਰਾਊਂਡ ਦੇ ਉੱਤੇ। ਤੇ ਇਸ ਜਿਹੜਾ ਕਿ ਪੁਲਿਸ ਨੇ ਆਪਣੇ ਪੁਲਿਸ ਨੇ ਵੀ ਬਹੁਤ ਵੱਡਾ ਜਿਹੜਾ ਲਿਆ ਚੈਲੰਜ ਕਿ ਥੋੜ੍ਹੀ ਘੱਟ ਕਰਨੀ ਹੈ, ਕਿਉਂਕਿ ਪੈਡੈਸਟ੍ਰੀਅਨ ਬਹੁਤ ਹੋ ਜਾਂਦੇ ਨੇ ਉੱਥੇ ਕਿ ਜਿਹੜੀ ਤੁਰ ਕੇ ਦੂਰੋਂ, ਕਿਉਂਕਿ 1 ਕਿਲੋਮੀਟਰ ਤੱਕ ਜਾ ਕੇ ਪਾਰਕਿੰਗ ਲੱਗਦੀ ਹੈ, ਤਾਂ ਫਿਰ ਉੱਥੋਂ ਤੁਹਾਨੂੰ ਤੁਰ ਕੇ ਆਉਣਾ ਪੈਂਦਾ, ਉਸ ਨੂੰ ਅਵੋਇਡ ਕਰਨ ਵਾਸਤੇ ਟਾਊਨ ਦੇ ਵਿੱਚ ਗੱਡੀ ਲਾਓ ਤੇ ਤੁਸੀਂ ਬੱਸ ਕੈਚ ਕਰਕੇ ਉੱਥੇ ਪਹੁੰਚ ਜਾਓ। ਬੱਸ ਹਮੇਸ਼ਾ 10-15 ਮਿੰਟ ਦੇ ਵਿੱਚ ਤੁਸੀਂ ਗ੍ਰਿਫਿਥ ਦੇ ਵਿੱਚ ਕਿਤੇ ਵੀ ਜਾ ਆ ਸਕਦੇ ਹੋ।
ਸੋ ਜਿਵੇਂ ਤੁਸੀਂ ਗੱਡੀਆਂ ਦੀ ਪਾਰਕਿੰਗ ਦੀ ਗੱਲ ਕਰ ਰਹੇ ਹੋ, ਪਿਛਲੀ ਵਾਰ ਵੀ ਅਸੀਂ ਦੇਖਿਆ ਕਿ ਗਰਾਊਂਡ ਦੇ ਵਿੱਚ ਹੀ ਬਹੁਤ ਸਾਰੇ ਆਪਣੇ ਮੁੰਡਿਆਂ ਨੇ ਗੱਡੀਆਂ ਉੱਥੇ ਲਾ ਦਿੱਤੀਆਂ ਸੀ, ਕਿਉਂਕਿ ਹਾਂ ਸ਼ੌਂਕ ਵੀ ਹੁੰਦਾ ਗੱਡੀਆਂ ਦਿਖਾਉਣ ਦਾ। ਸੋ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ?
ਇਹ ਤਾਂ ਬੜੀ ਕੌਂਸਲ ਬੜੀ ਸਟ੍ਰਿਕਟ ਆ ਜੀ ਇਸ ਗੱਲ ਦੇ ਉੱਤੇ, ਗੱਡੀ ਗਰਾਊਂਡ ਦੇ ਵਿੱਚ ਕੋਈ ਨਹੀਂ ਜਾਣੀ। ਲਾਸਟ ਈਅਰ ਨਹੀਂ ਕੁਛ ਵੀ ਹੋਇਆ ਇੱਦਾਂ ਦਾ, ਕਿਉਂਕਿ ਇਹ ਬੜੇ ਸਟ੍ਰਿਕਟ ਸੀ, ਫਾਈਨ ਬੜੇ ਆਏ ਉਹਨਾਂ ਨੂੰ ਜਿਹਨਾਂ ਨੇ ਵੀ ਗੱਡੀਆਂ ਲਾਈਆਂ ਸੀ। ਤੇ ਕੋਸ਼ਿਸ਼ ਕਰਿਓ ਕਿ ਗਰਾਊਂਡ ਦੇ ਉੱਤੇ ਕੋਈ ਵੀ ਗੱਡੀ ਨਾ ਲੈ ਕੇ ਆਇਓ, ਤੇ ਤਾਂ ਰਿਕੁਐਸਟ ਹੀ ਹੈ ਜੀ ਪ੍ਰਬੰਧਕ ਕਮੇਟੀ ਵੱਲੋਂ ਵੀ ਤੇ ਕੌਂਸਲ ਵੱਲੋਂ ਵੀ ਇਹ ਇੰਸਟਰਕਸ਼ਨ ਦਾ ਕਿ ਪਾਰਕ ਜਿਹੜੀ ਗਰਾਊਂਡ ਆ ਜਿਹੜੀ ਆ ਉਸ ਨੂੰ ਡੈਮੇਜ ਨਾ ਕੀਤਾ ਜਾਵੇ। ਤੇ ਹੋਰ ਵੀ ਡੈਮੇਜ ਹੋਣ ਦਾ ਕਾਰਨ ਹੋਰ ਵੀ ਹੈ ਗਰਾਊਂਡ ਦਾ, ਕਿਉਂਕਿ ਪਿਛਲੇ 2-3 ਦਿਨ ਤੋਂ ਮੀਂਹ ਬਹੁਤ ਪੈ ਰਿਹਾ ਜੀ।
ਓਕੇ,
ਤੇ ਹਾਂਜੀ, ਤੇ ਇਸ ਕਰਕੇ ਜਿਹੜੀ ਆ ਗਰਾਊਂਡ ਸੋਫਟ ਬਹੁਤ ਹੋਣੀ ਆ, ਤੇ ਫਿਰ ਉਹ ਜੇ ਗੱਡੀਆਂ ਉੱਤੇ ਆ ਜਾਂਦੀਆਂ ਤਾਂ ਉਸ ਵੇਲੇ ਗਰਾਊਂਡ ਨੂੰ ਰਿਪੇਅਰ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਜੀ।
ਸੋ ਇਹਦੇ ਨਾਲ ਨਾਲ ਅਗਰ ਮੈਂ ਗੱਲ ਕਰਾਂ ਲੋਕਲ ਭਾਈਚਾਰੇ ਦੀ, ਜੋ ਆਸਟ੍ਰੇਲੀਅਨ ਲੋਕ ਉੱਥੇ ਵੱਸਦੇ ਨੇ, ਕਿਉਂਕਿ ਅਸੀਂ ਪਿੱਛੇ ਦੇਖਿਆ ਜਦੋਂ ਗ੍ਰਿਫਿਥ ਚੌਂਕ ਦਾ ਨਾਮ ਵੀ ਪੰਜਾਬੀ ਨਾਮ ਕੀਤਾ ਗਿਆ ਸੀ ਤਾਂ ਕਾਫੀ ਜ਼ਿਆਦਾ ਬੈਕਲੈਸ਼ ਵੀ ਹੋਈ ਸੀ ਉਸ ਆਸਟ੍ਰੇਲੀਅਨ ਭਾਈਚਾਰੇ ਵੱਲੋਂ। ਸੋ ਕਿਸ ਤਰੀਕੇ ਨਾਲ ਇਹਨਾਂ ਖੇਡਾਂ ਨੂੰ ਹੁਣ ਦੇਖਦੇ ਨੇ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਆਨਲਾਈਨ ਵੀ ਅਤੇ ਵੈਸੇ ਵੀ ਕਾਫੀ ਜ਼ਿਆਦਾ ਹੇਟ ਜੋ ਹੈ ਵੱਧ ਰਹੀ ਹੈ?
ਉਹ ਨਹੀਂ ਭਾਜੀ, ਜਿਹੜੇ ਲੋਕਲ ਆ ਲੋਕਲਸ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਗੀ, ਇਹ ਸਾਰਾ ਕੀਬੋਰਡ ਵਰੀਅਰਸ ਆ ਜਿਹੜੇ ਬੈਠੇ ਆ ਉਹੀ ਸਾਰਾ ਕੁਛ ਕੰਮ ਕਰਦੇ ਪਏ ਆ, ਪਰ ਜਿਹੜੇ ਲੋਕਲਸ ਨੇ ਦੇ ਵੈਰੀ ਹੈਪੀ ਵਿਦ ਦੈਟ। ਭਾਜੀ ਤੁਸੀਂ ਸੋਚੋ ਕਿ ਇੱਕ ਕਮਿਊਨਿਟੀ ਦੇ ਵਿੱਚ 2 ਦਿਨ ਦੇ ਵਿੱਚ $5 million ਤੁਸੀਂ ਇੰਜੈਕਟ ਕਰਨਾ, ਤੇ ਨੋਬਡੀ ਕੈਨ ਡੂ ਇਟ। ਤੇ ਇਹਦਾ ਜਿਹੜਾ ਪੋਜ਼ਿਟਿਵ ਹੈਗਾ ਉਹ ਇਹਨੂੰ ਲੈ ਕੇ ਚੱਲੋ, ਲੋਕਲ ਜਿਹੜੇ ਸਾਡੇ ਕੋਲ ਜਿਹੜੇ ਲੋਕਲ ਬਿਜ਼ਨੈਸਿਸ ਜਿਹੜੇ ਸਪੋਂਸਰ ਵੀ ਕਰਦੇ ਨੇ ਉਹ ਵੀ ਸਾਰੀ ਕਮਿਊਨਿਟੀ, ਮੈਂ ਗ੍ਰਿਫਿਥ ਦੀ ਸਾਰੀ ਕਮਿਊਨਿਟੀ ਦੀ ਗੱਲ ਕਰਦਾ ਪਿਆ, ਇਕੱਲੇ ਭਾਈ ਆਪਣੇ ਸਿੱਖ ਭਾਈਚਾਰੇ ਦੀ ਜਾਂ ਪੰਜਾਬੀ ਭਾਈਚਾਰੇ ਦੀ ਇੰਡੀਅਨ ਭਾਈਚਾਰੇ ਦੀ ਮੈਂ ਗੱਲ ਨਹੀਂ ਕਰਦਾ, ਸਾਰਿਆਂ ਦੀ ਆਪਣੀ ਜਿਹੜੀ ਜਿੰਨੇ ਵੀ ਲੋਕਲ ਦੇ ਵਿੱਚ ਇਟਾਲੀਅਨਸ ਨੇ ਹੋਰ ਵੀ ਜਿਹੜੀਆਂ ਕਮਿਊਨਿਟੀਜ਼ ਨੇ ਦੇ ਪੁੱਟ ਵੈਰੀ ਵੈਰੀ ਗੁੱਡ ਇਨਪੁੱਟ ਇਨ ਇਟ
ਜੀ। ਸੋ ਬਿਲਕੁਲ ਜੀ, ਜਿਵੇਂ ਅਸੀਂ ਹੁਣ ਵੀ ਦੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਜੋ ਮਾਡਲਸ ਨੇ ਉਹ ਸਾਰੇ ਬੁੱਕ ਹੋ ਜਾਂਦੇ ਨੇ, ਗੈਸਟ ਹਾਊਸਿਸ ਬੁੱਕ ਹੁੰਦੇ ਨੇ। ਸੋ ਇਕਨੋਮੀ ਦੀ ਤੁਸੀਂ ਗੱਲਬਾਤ ਕੀਤੀ ਹੈ, ਕਿੰਨਾ ਕੁ ਜੋ ਹੈ ਬੂਸਟ 'ਚ ਮਿਲਦਾ ਹੈ ਇਕਨੋਮੀ ਨੂੰ ਇਹਨਾਂ 2 ਦਿਨਾਂ ਦੇ ਵਿੱਚ?
ਇੱਕ ਕੌਂਸਲ ਦੀਆਂ ਜਿਹੜੀਆਂ ਅਫੀਸ਼ੀਅਲ ਫਿਗਰਸ ਨੇ ਜੀ ਉਹ 5 million ਦੋ ਦੇ ਲਾਗੇ ਛਾਗੇ ਜਿਹੜੀ ਹੈ 2-3 ਦਿਨ ਦੇ ਵਿੱਚ ਜਿਹੜੀ ਹੈ ਇੰਜੈਕਟ ਹੁੰਦਾ ਹੈ ਲੋਕਲ ਇਕਨੋਮੀ ਦੇ ਵਿੱਚ ਭਾਜੀ
ਜੀ।
ਤੇ ਇਸ ਕਰਕੇ ਜਿਹੜਾ ਨੇ ਕਿ ਲੋਕਲ ਬਿਜ਼ਨਸ ਬੜੇ ਵਧੀਆ ਕਰਦੇ ਆ ਕੰਮ ਉਹਨਾਂ ਦਿਨਾਂ ਦੇ ਵਿੱਚ, ਜਿਵੇਂ ਕਿ ਤੁਸੀਂ ਹੁਣੇ ਕਿਹਾ ਕਿ ਅਕੋਮੋਡੇਸ਼ਨ ਨਹੀਂ ਮਿਲਦੀ ਹੈਗੀ, ਤੇ ਹੋਰ ਵੀ ਕਈ ਜਿਹੜੇ ਰਿਲੇਟਡ ਬਿਜ਼ਨਸ ਨੇ ਲੋਕਾਂ ਨੂੰ ਸਟਰਗਲ ਕਰਨੀ ਪੈਂਦੀ ਉਹਨਾਂ ਦੋ ਤਿੰਨ ਦਿਨਾਂ ਦੇ ਵਿੱਚ। ਇਹ ਇਕਾਨਮੀ ਨੂੰ ਤਾਂ ਬੂਸਟ ਬਹੁਤ ਵਧੀਆ ਹੁੰਦਾ ਜੀ, ਕਿਉਂਕਿ ਕੌਂਸਲ ਵੀ ਤਾਂਹੀਓ ਐਪਰੀਸ਼ੀਏਟ ਕਰਦੀ ਹੈ ਜਾਂ ਉਹ ਆਪਣਾ ਇਨਪੁੱਟ ਜਿਹੜਾ ਕੌਂਸਲ ਪਾਉਂਦੀ ਹੈ, ਲੋਕਲ ਗਵਰਨਮੈਂਟ ਜਿਹੜੀ ਆਪਣੀ ਉਹ ਸਾਰਾ ਕੁਛ ਦੇਖ ਕੇ ਹੀ ਇਨਪੁੱਟ ਪਾਉਂਦੇ ਆ ਨਾ ਜੀ ਵਿੱਚ।
ਸੋ ਇਸ ਤਰ੍ਹਾਂ ਦੇ ਵੱਡੇ ਇਵੈਂਟਸ ਦੇ ਵਿੱਚ ਵਲੰਟੀਅਰਸ ਦਾ ਕਿੰਨਾ ਕੁ ਯੋਗਦਾਨ ਰਹਿੰਦਾ ਹੈ?
ਭਾਜੀ ਇਹ 100% ਰਨ ਬਾਏ ਦਾ ਵਲੰਟੀਅਰਸ ਭਾਜੀ, ਤੇ ਮੈਂ ਨਹੀਂ ਕਹਿੰਦਾ ਕਿ ਕੋਈ ਵੀ ਬੰਦਾ ਅਸੀਂ ਸਿਰਫ, ਹਾਂ ਜਿਹੜੀਆਂ ਜੋਬਸ ਨੇ ਜਿੱਥੇ ਵਲੰਟੀਅਰਸ ਸਾਡੇ ਕੋਲ ਲੈ ਕੇ ਆਉਂਦੀ ਹੈ ਕਈ ਵਾਰੀ, ਕਿ ਕਲੀਨਿੰਗ ਲਈ ਅਸੀਂ ਜਿਹੜੇ ਆ ਉਹ ਪ੍ਰੋਫੈਸ਼ਨਲ ਜਿਹੜੇ ਬੰਦੇ ਜਿਹੜੇ ਕਲੈਕਟਰ ਆ ਜਿਹੜੇ ਕਲੀਨ, ਕਿਉਂਕਿ ਗਰਾਊਂਡ ਨੂੰ ਸਾਫ਼ ਰੱਖਣਾ ਵੀ ਬਹੁਤ ਜ਼ਰੂਰੀ ਆ, ਉਸ ਅਸੀਂ ਜਿਹੜੇ ਨੇ ਉਹ ਜਿਹੜੇ ਪੇਡ ਹੁੰਦੇ ਆ, ਬਾਕੀ ਤਾਂ ਤਕਰੀਬਨ ਜਿੰਨੀ ਵੀ ਸੇਵਾ ਗੁਰੂ ਘਰ ਦੇ ਵਿੱਚ ਸੇਵਾ ਜਿੰਨੀ ਵੀ ਹੁੰਦੀ ਆ, ਹੋਰ ਕਈ ਸੇਵਾਵਾਂ ਜਿਹੜੀਆਂ ਗਰਾਊਂਡ ਦੇ ਵਿੱਚ ਚੱਲਦੀਆਂ ਨਾ, ਤਕਰੀਬਨ ਆਈ ਥਿੰਕ 99% ਕਹਿ ਸਕਦੇ ਹਾਂ ਵਲੰਟੀਅਰਸ ਹੀ ਕਰਦੇ ਨੇ
ਜੀ। ਸੋ ਸੇਵਾ ਦੀ ਗੱਲਬਾਤ ਹੋਈ ਹੈ, ਸੇਵਾ ਦੇ ਵਿੱਚ ਲੰਗਰ ਦੀ ਸੇਵਾ ਵੀ ਆਉਂਦੀ ਹੈ, ਸੋ ਇਸ ਵਾਰ ਕਿਹੜਾ ਕਿਹੜਾ ਲੰਗਰ ਸਾਨੂੰ ਉੱਥੇ ਛਕਣ ਨੂੰ ਮਿਲੇਗਾ ਔਰ ਕੀ ਅਲੱਗ ਅਲੱਗ ਚੀਜ਼ਾਂ ਹੋਣਗੀਆਂ?
ਆਪਣੇ ਜਿਹੜੇ ਰੈਗੂਲਰ ਨੇ ਜੀ, ਜਿਹੜੇ ਰੈਗੂਲਰ ਜਿਹੜੇ ਲੰਗਰ ਦੀ ਸੇਵਾ ਕਰਦੇ ਨੇ, ਜਿਵੇਂ ਕਿ ਆਪਣੇ ਲੋਕਲ ਗੁਰੂ ਘਰ ਤਾਂ ਕਰਦੇ ਹੀ ਆ ਜੀ, ਉਹਨਾਂ ਦੀ ਲੰਗਰ ਤਾਂ ਆਪਣੀ ਚੱਲਦੀ ਆ ਜੀ, ਪਰ ਜਿਹੜੇ ਬਾਹਰੋਂ ਵੀ ਹੈਲਪ ਜਿਹੜੀ ਸੇਵਾ ਆਉਂਦੀ ਆ, ਜਿਹਨਾਂ ਦੇ ਵਿੱਚ ਬਾਬਾ ਬਿਧੀ ਚੰਦ ਗੁਰੂ ਘਰ ਪਲੰਟਨ ਤੋਂ ਜਿਹੜੇ ਮੈਲਬਨ ਤੋਂ ਆਉਂਦੇ ਨੇ ਤੁਹਾਡੇ ਏਰੀਏ ਦੇ ਵਿੱਚੋਂ, ਤੇ ਸਿਡਨੀ ਤੋਂ ਵੀ ਪਿਛਲੇ 3-4 ਸਾਲ ਤੋਂ ਸੰਗਤ ਜਿਹੜੀ ਆ, ਬਾਬਾ ਫਤਿਹ ਸਿੰਘ ਜੀ ਸਪੋਰਟਸ ਕਲੱਬ ਵਾਲੇ ਜਿਹੜੇ ਨੇ ਉਹ ਵੀ ਲੰਗਰ ਦੀ ਸੇਵਾ ਕਰਦੇ ਨੇ, ਉਹ ਤਾਂ ਰੈਗੂਲਰ ਹੋਣਗੇ। ਫਿਰ ਜਿਹੜੇ ਲੋਕਲ ਬਾਕੀ ਸੇਵਾਵਾਂ ਨੇ ਉਹ ਵੀ ਉਸੇ ਤਰ੍ਹਾਂ ਹੀ ਹੋਣਗੀਆਂ
ਜੀ। ਸੋ ਕਿਉਂਕਿ ਇਹ ਸ਼ਹੀਦੀ ਟੂਰਨਾਮੈਂਟ ਹੈ, ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ, ਸੋ ਧਾਰਮਿਕ ਜੋ ਧਾਰਮਿਕ ਸਮਾਗਮ ਨੇ, ਧਾਰਮਿਕ ਦੀਵਾਨ ਨੇ, ਉਹ ਵੀ ਸਜਾਏ ਜਾਂਦੇ ਨੇ। ਕੀ ਕੋਈ ਬਾਹਰੋਂ ਵੀ ਕੋਈ ਆ ਰਹੇ ਨੇ ਜੋ ਕੀਰਤਨ ਕਰਨ ਦੇ ਲਈ ਜਥੇ?
ਹਾਂਜੀ ਜੀ, ਆਪਣੇ ਗੁਰੂ ਘਰ ਦੇ ਵਿੱਚ ਕੱਲ ਤੋਂ ਜਿਹੜੇ ਨੇ ਉਹ ਆਪਣੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ ਜੀ, ਤੇ ਬਾਹਰੋਂ ਢਾਡੀ ਜਥਾ ਆ ਰਿਹਾ ਜੀ ਬੀਬੀਆਂ ਦਾ, ਤੇ ਉਹ 3-4 ਦਿਨ ਜਿਹੜੀ ਆ ਸੇਵਾ ਕਰਨਗੇ ਜੀ ਆਪਣੇ ਗੁਰੂ ਘਰ ਦੇ ਵਿੱਚ। ਤੇ ਇਹ ਜਿਹੜੇ ਦੀਵਾਨ ਨੇ ਉਹਨਾਂ ਦਾ ਭੋਗ ਜਿਹੜਾ ਨੀ ਉਹ ਬੁੱਧਵਾਰ ਕੱਲ ਨੂੰ ਆਰੰਭ ਕਰਕੇ ਆਪਾਂ ਫਰਾਈਡੇ ਨੂੰ ਭੋਗ ਪਾਵਾਂਗੇ, ਸੈਟਰਡੇ ਨੂੰ ਆਪਾਂ ਆਪਣਾ ਗਰਾਊਂਡ ਦੇ ਵਿੱਚ ਹੋਵਾਂਗੇ ਜੀ।
ਜੀ ਬਹੁਤ ਬਹੁਤ ਸ਼ੁਕਰੀਆ ਜੀ ਇਸ ਸਾਰੀ ਜਾਣਕਾਰੀ ਵਾਸਤੇ। ਕੁਝ ਹੋਰ ਸੁਨੇਹਾ ਸਾਡੇ ਸਰੋਤਿਆਂ ਵਾਸਤੇ, ਪੰਜਾਬੀ ਭਾਈਚਾਰੇ ਵਾਸਤੇ?
ਸੁਨੇਹਾ ਇਹੀ ਹੈ ਜੀ ਕਿ ਬੀ ਕੇਅਰਫੁਲ, ਕਿਉਂਕਿ ਨਿਊ ਸਾਊਥ ਵੇਲਸ ਦੇ ਵਿੱਚ ਡਬਲ ਲੌਂਗ ਵੀਕਐਂਡ ਹੋਣ ਕਰਕੇ ਡਬਲ ਡੀਮੈਰਿਟ ਪੁਆਇੰਟਸ ਵੀ ਹੋਣੇ ਨੇ, ਤੇ ਸੇਫ ਡਰਾਈਵਿੰਗ ਕਮ ਟੂ ਦ ਗ੍ਰਿਫਿਥ, ਤੇ ਗ੍ਰਿਫਿਥ ਦੇ ਵਿੱਚ ਵੀ ਜਦੋਂ ਆਓ ਤੇ ਆਪਣੀ ਗੱਡੀ ਸਹੀ ਤਰੀਕੇ ਦੇ ਨਾਲ ਪਾਰਕ ਕਰੋ ਤਾਂ ਕਿ ਤੁਹਾਨੂੰ ਫਾਈਨ ਨਾ ਹੋ ਸਕੇ, ਤੇ ਸਾਰਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਜੀ, ਸਾਰੇ ਆਪਣੇ ਆਪਣੇ ਸੁੱਖ ਸੁਵਿਲੀ ਆਵੋ ਤੇ ਆਪਣੇ ਘਰਾਂ ਨੂੰ ਸੁੱਖ ਸੁਵਿਲੀ ਵਾਪਸ ਜਾਵੋ ਜੀ, ਇਹੀ ਅਰਦਾਸ ਕਰਦੇ
ਜੀ। ਬਹੁਤ ਬਹੁਤ ਸ਼ੁਕਰੀਆ ਮਨਜੀਤ ਲਾਲੀ ਜੀ ਇਸ ਸਾਰੀ ਜਾਣਕਾਰੀ ਵਾਸਤੇ, ਧੰਨਵਾਦ। ਸੁਖਵਿੰਦਰ ਕੌਰ ਜੀ ਕਹਿ ਰਹੇ ਨੇ ਸਾਡੇ ਇੱਧਰ ਤਾਂ ਬਾਰਿਸ਼ ਹੋ ਰਹੀ ਹੈ ਜੀ ਸਾਊਥ ਈਸਟ ਮੈਲਬਨ ਦੇ ਵਿੱਚ। ਓਕੇ ਜੀ, ਸੋ ਕਿਆ ਬਾਤ ਹੈ ਜੀ, ਅਗਰ ਕੋਈ ਸਿਡਨੀ ਤੋਂ, ਪਰਥ ਤੋਂ ਜਾਂ ਕੋਈ ਹੋਰ ਸਟੇਟ ਤੋਂ ਵੀ ਸ਼ੋਅ ਸੁਣ ਰਿਹਾ, ਕਿਵੇਂ ਦਾ ਮੌਸਮ ਹੈ ਤੁਸੀਂ ਵੀ ਜ਼ਰੂਰ ਦੱਸ ਸਕਦੇ ਹੋ। ਇੱਧਰ ਮਨੂ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਬਹੁਤ ਸੋਹਣੀ ਡਿਟੇਲਡ ਇਨਫੋਰਮੇਸ਼ਨ, ਕਹਿ ਰਹੇ ਨੇ ਸਾਡਾ ਕਦੇ ਸਬੱਬ ਨਹੀਂ ਬਣ ਸਕਿਆ ਗ੍ਰਿਫਿਥ ਜਾਣ ਦਾ, ਮੇਬੀ ਨੈਕਸਟ ਈਅਰ। ਨੈਕਸਟ ਈਅਰ ਕਿਉਂ ਜੀ, ਹੁਣੇ ਬਣਾ ਲਓ ਜੀ, ਅਜੇ ਤਾਂ ਪਏ ਨੇ 2 ਦਿਨ, ਔਰ ਪਹੁੰਚੋ ਜਲਦੀ ਜਲਦੀ ਔਰ ਕਰੋ ਫਿਰ ਇੰਜੋਏ ਜਾ ਕੇ ਮੇਲਾ। ਫਿਲਹਾਲ ਇੱਕ ਕਮਾਲ ਦਾ ਗਾਣਾ ਸੁਣਦੇ ਹਾਂ, ਫਿਰ ਉਸ ਤੋਂ ਬਾਅਦ ਇੱਕ ਬ੍ਰੇਕ, ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ। ਵੈਲਕਮ ਬੈਕ ਜੀ, ਇੱਕ ਛੋਟੀ ਜਿਹੀ ਕਮਰਸ਼ੀਅਲ ਵਕਫੇ ਤੋਂ ਬਾਅਦ ਸਵਾਗਤ ਹੈ, ਮੈਂ ਹਾਂ ਪੁਨੀਤ ਢੀਂਗਰਾ, ਤੁਸੀਂ ਸੁਣ ਰਹੇ ਹੋ SBS ਪੰਜਾਬੀ। ਸੋ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੀ ਜੰਮਪਲ ਅਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਿਡਨੀ ਰਹਿ ਰਹੀ ਸੁਖਵੀਰ ਕੌਰ ਉਰਫ ਸੁਖੀ ਬਲ ਨੇ ਨੇਪਾਲ ਦੇ ਵਿੱਚ 1812 ਮੀਟਰ ਉੱਚੀ ਚੋਟੀ ਮਾਊਂਟ ਐਮਾ ਡਬਲਮ ਨੂੰ ਫਤਿਹ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਪ੍ਰਾਪਤੀ ਤੋਂ ਬਾਅਦ ਆਸਟ੍ਰੇਲੀਆ ਪਹੁੰਚੇ ਸਨ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਕੱਲ੍ਹ ਦੇ ਦਿਨ ਇਸ ਗੱਲਬਾਤ ਦਾ, ਇਸ ਇੰਟਰਵਿਊ ਦਾ ਪਹਿਲਾ ਹਿੱਸਾ ਤੁਹਾਨੂੰ ਸੁਣਾਇਆ ਸੀ, ਆਓ ਚੱਲਦੇ ਹਾਂ ਦੂਸਰੇ ਭਾਗ ਵੱਲ।
ਤੇ ਅੱਛਾ, ਦੂਸਰਾ ਇੱਕ ਚੀਜ਼ ਦੱਸਿਓ ਕਿ ਜਿਹੜੀ ਹੁਣ ਇੱਥੋਂ ਦੀ ਪੰਜਾਬੀ ਕਮਿਊਨਿਟੀ ਹੈਗੀ ਹੈ, ਜਿੱਦਾਂ ਤੁਸੀਂ ਕਿਹਾ ਕਿ ਵੱਖ ਵੱਖ ਟ੍ਰੈਕਿੰਗ ਗਰੁੱਪਾਂ ਨੂੰ ਤੁਸੀਂ ਜੁਆਇਨ ਕੀਤਾ, ਪੰਜਾਬੀ ਕਮਿਊਨਿਟੀ ਦੀ ਕਿੰਨੀ ਕੁ ਸ਼ਮੂਲੀਅਤ ਹੈਗੀ ਹੈ ਇੱਦਾਂ ਦੇ ਟ੍ਰੈਕਿੰਗ ਵਾਲੇ ਐਡਵੈਂਚਰ ਦੇ ਵਿੱਚ, ਜਾਂ ਕੁਛ ਲੋਕ ਆ ਰਹੇ ਨੇ ਇਸ ਪਾਸੇ ਨੂੰ ਹੋਰ?
ਇਸ ਪਾਸੇ ਹਾਂਜੀ ਮੈਨੂੰ ਲੱਗਦਾ ਵੀ ਜਦੋਂ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ ਤਾਂ ਆਸਟ੍ਰੇਲੀਆ ਦੇ ਵਿੱਚ ਜ਼ਰੂਰ ਅਵੇਅਰਨੈਸ ਹੈਗੀ ਹੈ, ਪਰ ਮੈਨੂੰ ਲੱਗਦਾ ਵੀ ਇਹ ਜਿਹੜੀ ਅਵੇਅਰਨੈਸ ਜਾਂ ਇਹ ਜਿਹੜੀਆਂ ਐਕਟੀਵਿਟੀਜ਼ ਨੇ ਉਹਦੇ ਵਿੱਚ ਆਪਣੀ ਪਾਰਟੀਸਪੇਸ਼ਨ ਵਧਣੀ ਬਹੁਤ ਜ਼ਰੂਰੀ ਹੈਗੀ ਹੈ, ਕਿਉਂਕਿ ਆਪਾਂ ਹਜੇ ਵੀ ਕਿਤੇ ਨਾ ਕਿਤੇ ਜਾ ਕੇ ਵੀ ਇਹਨਾਂ ਚੀਜ਼ਾਂ ਦੇ ਵਿੱਚ ਪਿੱਛੇ ਹੈਗੇ ਹਾਂ, ਪਰ ਜਦਕਿ ਸਾਡੇ ਕੋਲ ਹੁਣ ਇੱਥੇ ਸਾਰਾ ਕੁਛ ਹੈਗਾ, ਸਾਡੇ ਕੋਲ ਉਹ ਰਿਸੋਰਸਿਸ ਹੈਗੇ ਨੇ ਜਿਨ੍ਹਾਂ ਨੂੰ ਮੈਨੂੰ ਲੱਭਣ ਲਈ ਕਿੰਨਾ ਸਮਾਂ ਲੱਗ ਗਿਆ, ਅਤੇ ਪਰ ਅੱਜ ਦੀ ਜਨਰੇਸ਼ਨ ਨੂੰ ਕਹਿ ਲਓ ਵੀ ਜਿਹੜੇ ਅੱਜ ਦੇ ਬੱਚੇ ਨੇ, ਅਸੀਂ ਉਹਨਾਂ ਨੂੰ ਜੋੜ ਕੇ ਅਸੀਂ ਰਾਦਰ ਦੈਨ ਕਿ ਛੁੱਟੀ ਵਾਲੇ ਦਿਨ ਹੈ ਨਾ ਕਿ ਘਰੇ ਬੈਠੀਏ, ਮੈਂ ਕਹਿੰਦੀ ਹਾਂ ਵੀ ਆਪਾਂ ਜੇ ਇੱਥੇ ਵੀ ਦੇਖਿਆ ਜਾਵੇ ਸਾਡੇ ਇੱਥੇ ਕਿੰਨੇ ਪਾਰਕ ਰਨਸ ਨੇ, ਜੇ ਆਪਾਂ ਗੋਰਿਆਂ ਦੀ ਗੱਲ ਵੀ ਕਰੀਏ ਤਾਂ ਉਹ ਸਵੇਰੇ ਸਵੇਰੇ 8 ਵਜੇ ਉਹ ਪਾਰਕ ਰਨ ਤੇ ਪਹੁੰਚੇ ਹੁੰਦੇ ਨੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ, ਤੇ ਮੈਨੂੰ ਲੱਗਦਾ ਵੀ ਇਹ ਬੱਚਿਆਂ ਦੇ ਫਿਜ਼ੀਕਲ ਸਟੇਟ ਆਫ ਮਾਇੰਡ ਲਈ, ਮੈਂਟਲ ਸਟੇਟ ਆਫ ਮਾਇੰਡ ਲਈ ਬਹੁਤ ਵਧੀਆ ਐਕਟੀਵਿਟੀਜ਼ ਨੇ, ਵੀ ਸਿਰਫ ਟਰੈਕਿੰਗ ਹੀ ਨਹੀਂ, ਟਰੈਕਿੰਗ ਦੇ ਨਾਲ ਨਾਲ ਰੌਕ ਕਲਾਈਮਿੰਗ ਵੀ ਹੈਗੀ ਹੈ, ਵਾਲ ਕਲਾਈਮਿੰਗ ਵੀ ਹੈਗੀ ਹੈ, ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਵੀ ਲਾਈਫ ਸਕਿੱਲ ਵੀ ਨੇ, ਤੇ ਮੈਨੂੰ ਲੱਗਦਾ ਸਾਨੂੰ ਵੀ ਇਸ ਪਾਸੇ ਅੱਗੇ ਆਉਣਾ ਚਾਹੀਦਾ, ਤੇ ਮੈਂ ਕਹਿ ਲਓ ਵੀ ਇਸ ਸਟੇਜ ਤੇ ਆ ਕੇ ਆਪਣਾ ਜੇ ਸੁਪਨਾ ਪੂਰਾ ਕੀਤਾ ਹੈਗਾ, ਤੇ ਜੇ ਛੋਟੇ ਬੱਚਿਆਂ ਨੂੰ ਆਪਾਂ ਪਹਿਲਾਂ ਤੋਂ ਹੀ ਦੱਸਾਂਗੇ ਉਹਨਾਂ ਨੂੰ ਉਹ ਐਕਟੀਵਿਟੀਜ਼ ਦੇ ਪਾਰਟ ਵਿੱਚ ਪਾਰਟੀਸਪੇਟ ਕਰਨ, ਤਾਂ ਸਾਨੂੰ ਨਹੀਂ ਕੁਛ ਨਹੀਂ ਪਤਾ ਹੈਗਾ, ਜਿਵੇਂ ਕਿ ਹੁਣ ਰੀਸੈਂਟਲੀ ਜਿਹੜੀ ਇੱਕ ਆਪਣੇ ਆਸਟ੍ਰੇਲੀਆ ਦੀ ਕੁੜੀ ਯੰਗੈਸਟ ਆਸਟ੍ਰੇਲੀਅਨ ਬਣੀ ਹੈ ਜਿਹਨੇ ਐਵਰੈਸਟ ਨੂੰ ਸਰ ਕੀਤਾ, ਅੱਜ ਕੱਲ੍ਹ ਉਹ ਨਿਊਜ਼ ਚੱਲ ਰਹੀ ਹੈ, ਆਮ ਵੈਰੀ ਹੈਪੀ ਟੂ ਸੀ ਹਰ, ਅਤੇ ਮੈਂ ਚਾਹੁੰਦੀ ਹਾਂ ਕਿ ਸਾਡੇ ਵੀ ਕਹਿ ਲਓ ਵੀ ਪੰਜਾਬੀਆਂ ਦੇ ਵਿੱਚੋਂ ਵੀ ਇਹੋ ਜਿਹੇ ਬੱਚੇ ਆਉਣ ਅਤੇ ਨਾਂ ਰੋਸ਼ਨ ਕਰਨ।
ਇੱਕ ਜਦੋਂ ਆਪਣੇ ਪੰਜਾਬੀਆਂ ਦਾ ਸੁਭਾਅ ਆ, ਜਦੋਂ ਆਪਾਂ ਕੋਈ ਪ੍ਰਾਪਤੀ ਕਰਦੇ ਹਾਂ ਆਪਣੇ ਆਪ ਹੀ ਮਨ ਦੇ ਵਿੱਚੋਂ ਜਿੱਦਾਂ ਗੱਲ ਨਿਕਲਦੀ ਹੈ ਪੰਜਾਬੀ ਆ ਗਏ ਹੋਏ, ਉੱਥੇ ਜਾ ਕੇ ਤੁਸੀਂ ਕੀ ਕੀਤਾ ਫਿਰ, ਕਿਵੇਂ ਸ਼ੋਅ ਕੀਤਾ?
ਬਿਲਕੁਲ ਜੀ, ਬਸ ਉੱਥੇ ਜਾ ਕੇ ਨਾ ਇਹ ਬਿਲਕੁਲ ਇਹ ਆਉਂਦੀ ਹੈ, ਕਿਉਂਕਿ ਸਾਡੇ ਨਾ ਜੀਨਸ ਦੇ ਵਿੱਚ ਹੈਗਾ, ਸਾਡੇ ਖੂਨ 'ਚ ਹੈਗਾ ਵੀ ਅਸੀਂ ਪੰਜਾਬੀ ਹਾਂ, ਅਤੇ ਮੈਂ ਜਦੋਂ ਉੱਥੇ ਗਈ ਸੀਗੀ ਸਭ ਤੋਂ ਪਹਿਲਾਂ ਤਾਂ ਮੇਰੇ ਫਾਦਰ ਸਾਹਿਬ ਦੀ ਫੋਟੋ ਸੀਗੀ ਮੇਰੇ ਕੋਲ, ਮੰਮਾ ਅਤੇ ਪਾਪਾ ਦੀ, ਮੇਰੇ ਫਾਦਰ ਸਾਹਿਬ ਤਾਂ ਇਸ ਦੁਨੀਆ 'ਚ ਹੈ ਨਹੀਂ ਗੇ, ਅਤੇ ਜਦੋਂ ਮੈਂ ਉੱਥੇ ਪਹੁੰਚੀ ਤਾਂ ਮੈਂ ਉਹ ਫੋਟੋ ਦੇ ਨਾਲ ਵੀਡੀਓ ਬਣਾਈ, ਅਤੇ ਉਹਨਾਂ ਨੂੰ ਨਾਲ ਮੈਂ ਕਿਹਾ ਕਿ ਡੈਡੀ ਆਪਾਂ 612 meters ਤੇ ਮੈਂ ਤੁਹਾਨੂੰ ਲੈ ਆਈ, ਤੇ ਉਹ ਫੋਟੋ ਤੋਂ ਬਾਅਦ ਕਿਉਂਕਿ ਮੈਂ ਆਸਟ੍ਰੇਲੀਆ ਤੋਂ ਗਈ ਸੀਗੀ, ਮੈਂ 23 March ਨੂੰ ਚੱਲੀ ਸੀਗੀ ਆਸਟ੍ਰੇਲੀਆ ਤੋਂ, ਤੇ ਅੱਜ 29 May ਹੋ ਗਈ, ਤੇ ਮੈਂ ਤਕਰੀਬਨ 2 months ਤੋਂ ਵੱਧ ਦੇ ਸਮੇਂ ਨਾਲ ਵਾਪਸ ਆਈ ਹਾਂ, ਤੇ ਉਹ ਜਦੋਂ ਮੈਂ ਚੁੰਨੀ ਕੱਢੀ, ਮੇਰੇ ਕੋਲ ਚਿੱਟੇ ਰੰਗ ਦੀ ਚੁੰਨੀ ਸੀ, ਤਾਂ ਉਹ ਚੁੰਨੀ ਮੈਂ ਲਹਿਰਾਉਣ ਲਈ ਕੱਢੀ ਸੀ, ਪਰ ਉਹ ਜਦੋਂ ਮੈਂ ਲਹਿਰਾਈ ਨਾ ਤੇ ਮੇਰੇ ਅੰਦਰੋਂ ਉਹ ਜਿਹੜਾ ਤੁਸੀਂ ਪੰਜਾਬੀ ਵਾਲੀ ਗੱਲ ਕੀਤੀ ਨਾ, ਤੇ ਮੈਂ ਉੱਥੇ ਉਹੀ ਬੋਲ ਰਹੀ ਸੀ ਕਿ ਮੈਂ ਪੰਜਾਬ ਤੋਂ ਆਈ ਹਾਂ, ਮੈਂ ਪੰਜਾਬ, ਮੈਂ ਪੰਜਾਬੀਅਤ ਦੀ, ਤੇ ਮੈਂ ਔਰਤਾਂ ਦੀ ਗੱਲ ਕੀਤੀ, ਤੇ ਉਹ ਸਾਰੇ ਮਤਲਬ ਮੈਨੂੰ ਲੱਗਦਾ ਵੀ ਕੁਦਰਤ ਨੇ ਮੇਰੇ ਕੋਲੋਂ ਉਹ ਜਿਹੜੇ ਸਾਰੇ ਸ਼ਬਦ ਨੇ ਉੱਥੇ ਉਹ ਕਹਾਏ, ਤੇ ਮੈਂ ਵਰਡ ਦੀ ਮੈਂ ਗੱਲ ਕੀਤੀ, ਪੀਸ ਦੀ ਗੱਲ ਕੀਤੀ, ਕਿਉਂਕਿ ਮੇਰੇ ਕੋਲ ਚਿੱਟੀ ਚੁੰਨੀ ਸੀਗੀ, ਤੇ ਮੈਨੂੰ ਨਹੀਂ ਪਤਾ ਵੀ ਉਹ ਮੇਰੇ ਕੋਲੋਂ ਸ਼ਬਦ ਉੱਥੇ, ਜਦਕਿ ਮੇਰਾ ਮੂੰਹ ਸੁੱਕਿਆ ਪਿਆ ਸੀ, ਗੱਲ ਸੁੱਕਿਆ ਪਿਆ ਸੀ, ਬੋਲ ਬਿਲਕੁਲ ਨਹੀਂ ਹੁੰਦਾ ਸੀਗਾ, ਪਰ ਫਿਰ ਵੀ ਮੈਂ ਕੋਸ਼ਿਸ਼ ਕੀਤੀ, ਹਵਾ ਬਹੁਤ ਸੀ, ਪਰ ਉਹ ਆਵਾਜ਼ ਕਹਿ ਲਓ ਵੀ ਰਿਕਾਰਡ ਹੋ ਗਈ, ਤੇ ਮੈਨੂੰ ਇਹ ਲੱਗ ਰਿਹਾ ਸੀਗਾ ਵੀ ਮੇਰੇ ਅੰਦਰ ਜਦੋਂ ਹੀ ਮੈਂ ਚੁੰਨੀ ਲਹਿਰਾਈ ਨਾ, ਮੈਨੂੰ ਇਹ ਲੱਗਦਾ ਵੀ ਮੈਂ ਸਾਰਾ ਪੰਜਾਬ ਹੀ ਇੱਥੇ ਆ ਕੇ ਖੜਾ ਹੋ ਜੇ, ਵੀ ਮੈਂ ਕਿਹਨੂੰ ਦੱਸਾਂ, ਤੇ ਮੈਂ ਉੱਚੀ ਉੱਚੀ ਮਤਲਬ ਉਹ ਨਾ ਬੋਲ ਕੇ ਉਹ ਸਾਰੇ ਸ਼ਬਦ ਮੈਂ ਇੱਥੇ ਕਹੇ, ਤੇ ਉਹ ਸਾਰਾ ਉਹ ਮੈਨੂੰ ਲੱਗਦਾ ਵੀ ਵੀਡੀਓ ਨੂੰ ਵੀ ਸਾਰਿਆਂ ਨੇ ਬਹੁਤ ਪਿਆਰ ਦਿੱਤਾ, ਤੇ ਮੈਂ ਸਾਰਿਆਂ ਦੀ ਬਹੁਤ ਬਹੁਤ ਸ਼ੁਕਰਗੁਜ਼ਾਰ ਜੀ।
ਪਰ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਚੈਲੰਜਸ ਆਉਂਦੇ ਨੇ ਜਾਂ ਬਹੁਤ ਕਈ ਵਾਰੀ ਮੌਸਮ ਵੀ ਉੱਪਰ ਬੜਾ ਖਰਾਬ ਹੋ ਜਾਂਦਾ, ਪਰ ਜਦੋਂ ਅਸੀਂ ਮੌਸਮ ਪ੍ਰੈਡਿਕਸ਼ਨਸ ਦੇਖਦੇ ਹਾਂ ਜਿਹੜੀਆਂ ਇੰਟਰਨੈਟ ਦੇ ਉੱਤੇ ਆਉਂਦੀਆਂ ਨੇ, ਉਹ ਉਸ ਮੌਕੇ ਦੇ ਉੱਤੇ ਜਾ ਕੇ ਮੇਲ ਖਾਂਦੀਆਂ ਹੁੰਦੀਆਂ ਨੇ ਕੁਛ, ਜਾਂ ਪ੍ਰਪੇਅਰ ਹੁੰਦਾ ਬੰਦਾ ਉਹਦੇ ਨਾਲ ਕੁਛ ਫਾਇਦਾ ਹੁੰਦਾ?
ਹਾਂਜੀ, ਇਹ ਜਿਹੜੀ ਮੌਸਮ ਹੈਗਾ ਨਾ, ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉੱਥੇ। ਇਸ ਵਾਰੀ ਮੇਰੇ ਨਾਲ ਇਹੀ ਹੋਇਆ ਕਿ ਜੋ ਮੌਸਮ ਦੀ ਪ੍ਰੈਡਿਕਸ਼ਨ ਆ ਰਹੀ ਸੀ ਜਾਂ ਮੌਸਮ ਦੀ ਜਿਹੜੀ ਰਿਪੋਰਟ ਆ ਰਹੀ ਸੀਗੀ, ਉਹਦੇ ਨਾਲੋਂ ਮੌਸਮ ਉੱਥੇ ਟੋਟਲ ਡਿਫਰੈਂਟ ਹੁੰਦਾ ਸੀਗਾ, ਅਤੇ ਮੌਸਮ ਦੀ ਜੋ ਰਿਪੋਰਟ ਆਉਣੀ ਕਈ ਵਾਰੀ ਇਹ ਹੁੰਦਾ ਸੀਗਾ ਵੀ ਸਾਨੂੰ ਕਨਫਰਮੇਸ਼ਨ ਹੁੰਦੀ ਸੀਗੀ ਕਿ ਅੱਜ ਆਪਾਂ ਉੱਪਰ ਨੂੰ ਵਧਣਾ ਹੈਗਾ, ਕੈਂਪ 1 'ਤੇ ਜਾਣਾ, ਜਿਉਂ ਹੀ ਅਸੀਂ ਤੁਰਨ ਲੱਗਦੇ ਸੀਗੇ ਅਤੇ ਉੱਥੇ ਸਨੋ, ਅਤੇ ਸਨੋ ਇੰਨੀ ਹੋ ਜਾਂਦੀ ਸੀ ਸਾਰੇ ਰਸਤੇ ਵੀ ਬੰਦ ਹੋ ਜਾਂਦੇ ਸੀਗੇ, ਸਾਰੇ ਫੁੱਟਪ੍ਰਿੰਟਸ ਵੀ, ਕਿਉਂਕਿ ਉੱਥੇ ਅਮਦਬਲਮ 'ਤੇ ਬਹੁਤ ਘੱਟ ਲੋਕ ਜਾਂਦੇ ਨੇ, ਕਿਉਂਕਿ ਉਹ ਬਹੁਤ ਹੀ ਟੈਕਨੀਕਲ ਅਤੇ ਡੇਂਜਰਸ ਅਤੇ ਔਖੀ ਮਾਊਂਟੇਨ ਹੈ, ਹੁਣ ਮੈਂ ਕਹਿ ਸਕਦੀ ਹਾਂ, ਕਿਉਂਕਿ ਮੈਂ ਇਹ ਚੈਲੰਜ ਪਿਛਲੇ ਸਾਲ ਹੀ ਐਕਸੈਪਟ ਕਰ ਲਿਆ ਸੀਗਾ, ਅਤੇ ਮੈਂ ਦੇਖਣ ਗਈ ਸੀਗੀ ਐਵਰੈਸਟ ਨੂੰ, ਪਰ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਕਿ ਵੀ ਇਹਦੇ 'ਤੇ ਬਹੁਤ ਘੱਟ ਲੋਕ ਜਾਂਦੇ ਨੇ ਅਤੇ ਇਹਦੇ 'ਤੇ ਤਾਂ ਸ਼ਰਪਸ ਵੀ ਬਹੁਤ ਔਖਾ ਹੋ ਕੇ ਜਾਂਦੇ ਨੇ, ਮੈਂ ਕਿਹਾ ਵੀ ਮੈਂ ਹੁਣ
ਪਹਿਲਾਂ
ਹੈ ਚੈਲੰਜਿੰਗ, ਹਾਂਜੀ ਇਹ ਟੈਕਨੀਕਲੀ ਉਹਦੇ ਨਾਲੋਂ ਹਾਰਡ ਹੈ।
ਤੇ ਇਹਦੇ ਵਾਸਤੇ ਫਿਰ ਇੱਕ ਤਾਂ ਚਲੋ ਫਿਜ਼ੀਕਲੀ ਫਿਟਨੈਸ ਦੀ ਤਿਆਰੀ ਹੋਈ ਆ, ਪਰ ਮਾਨਸਿਕ ਤੌਰ ਤੇ ਵੀ ਤਿਆਰੀ ਬਿੱਢਣੀ ਪਈ ਸਾਰੀ?
ਬਿਲਕੁਲ ਬਿਲਕੁਲ ਜੀ, ਕਿਉਂਕਿ ਫਿਜ਼ੀਕਲ ਤੌਰ ਤੇ ਤੁਸੀਂ ਇੱਕ ਸਟੇਜ ਤੇ ਆ ਕੇ ਜੇ ਆਪਾਂ ਗਰਾਊਂਡ ਜਾਈਏ, ਜਿਮ ਜਾਈਏ, ਆਪਾਂ ਅਕਸਰ ਦੇਖਦੇ ਹਾਂ ਕਿ ਆਪਾਂ 45 ਮਿੰਟ ਦਾ ਸੈਸ਼ਨ ਲੈ ਲਿਆ ਜਾਂ ਇੱਕ ਘੰਟੇ ਦਾ ਸੈਸ਼ਨ ਕਰ ਲਿਆ, ਉਸ ਤੋਂ ਬਾਅਦ ਸਾਨੂੰ ਹੁੰਦਾ ਕਿ ਓਕੇ ਕਿ ਅੱਜ ਦੀ ਆਪਾਂ ਇਹਨੂੰ ਰਿਕਵਰ ਕਰਨਾ ਬਾਡੀ ਨੂੰ ਤੇ ਕੱਲ ਨੂੰ ਆਪਾਂ ਕੋਈ ਹੋਰ ਵਰਕਆਊਟ ਕਰਨਾ। ਤੇ ਕਹਿਣ ਦਾ ਭਾਵ ਹੈ ਕਿ ਫਿਜ਼ੀਕਲੀ ਤੁਸੀਂ ਇੱਕ ਸਟੇਜ ਤੇ ਆ ਕੇ ਟਾਇਰਡ ਹੋ ਜਾਂਦੇ ਹੋ। ਉਹ ਜਿਹੜੀ ਟਾਇਰਡਨੈਸ ਹੈ ਇਹ ਜਿਹੜੀ ਕਲਾਈਂਬਿੰਗ ਦੀ ਕਹਾਣੀ ਹੈ ਇਹ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ, ਕਿਉਂਕਿ ਹੁਣ ਬਾਕੀ ਸਾਰਾ ਕੁਝ ਤੁਸੀਂ ਫਿਜ਼ੀਕਲੀ ਤਾਂ ਜਾਓਗੇ, ਪਰ ਜੇ ਮੈਂਟਲੀ ਸਟਰੋਂਗ ਹੋ ਨਾ, ਤੁਹਾਡੀ ਵਿਲ ਪਾਵਰ ਹੈ, ਉਹਦੇ ਨਾਲ ਫਿਰ ਤੁਸੀਂ ਉੱਪਰ ਜਾਂਦੇ ਹੋ। ਕਿਉਂਕਿ ਤੁਸੀਂ ਇੱਕ ਘੰਟਾ ਕਲਾਈਮ ਕਰ ਲਓਗੇ, ਦੋ ਘੰਟੇ ਕਰ ਲਓਗੇ, ਢਾਈ, ਪਰ ਕਿਤੇ ਨਾ ਕਿਤੇ ਆ ਕੇ ਤੁਹਾਡੀ ਬੋਡੀ ਜਵਾਬ ਦਿੰਦੀ ਹੈ। ਪਰ ਉਹ ਬੋਡੀ ਦੇ ਜਵਾਬ ਦੇਣ ਦੇ ਨਾਲ ਉਸ ਤੋਂ ਬਾਅਦ ਫਿਰ ਜੋ ਤੁਸੀਂ ਆਪਣੇ ਮਾਇੰਡ ਨੂੰ ਕਮਾਂਡ ਦਿੰਦੇ ਹੋ ਨਾ ਕਿ ਵੀ ਤੁਸੀਂ ਨਹੀਂ ਉੱਪਰ ਜਾਣਾ, ਤੇ ਇਸ ਕਰਕੇ ਮੈਂਟਲੀ ਤੁਹਾਨੂੰ ਬਹੁਤ ਜ਼ਿਆਦਾ ਸਟਰੋਂਗ ਹੋਣਾ ਪੈਂਦਾ। ਉਹਦੇ ਲਈ ਚਾਹੇ ਤੁਸੀਂ ਯੋਗਾ ਕਰੋ, ਮੈਡੀਟੇਸ਼ਨ ਕਰੋ, ਜਾਂ ਹੋਰ ਕਈ ਤਰੀਕੇ ਦੀਆਂ ਕਹਿ ਲਓ ਵੀ
ਮੈਨੂੰ ਮੈਨੂੰ ਇੱਥੇ ਹੁਣ ਤੁਹਾਡੀ ਗੱਲਾਂ ਦੇ ਵਿੱਚੋਂ ਗੁਰਬਾਣੀ ਦੀ ਤੁੱਕ ਵੀ ਯਾਦ ਆ ਰਹੀ ਹੈ ਕਿ ਮਨ ਜੀਤੇ ਜਗ ਜੀਤ।
ਬਿਲਕੁਲ,
ਹੈਨਾ, ਮਨ ਜਿੱਤ ਰਿਹਾ ਜੇ ਤੁਸੀਂ ਮਾਨਸਿਕ ਤੌਰ ਤੇ ਤਿਆਰ ਹੋ ਗਏ
ਤਾਂ ਤੁਸੀਂ ਕੁਛ ਵੀ ਕਰ ਸਕਦੇ।
ਹਾਂ, ਇਹਦੇ ਨਾਲ ਹੀ ਜਿਵੇਂ ਤੁਸੀਂ ਗੱਲਬਾਤ ਦੇ ਵਿੱਚ ਹੁਣੇ ਹੁਣੇ ਵੀ ਪਹਿਲਾਂ ਜ਼ਿਕਰ ਕੀਤਾ ਕਿ ਜਿਹੜੀਆਂ ਔਰਤਾਂ ਦੀ ਗੱਲ ਜਦੋਂ ਆਪਾਂ ਕਰਦੇ ਹਾਂ, ਬੀਂਗ ਏ ਪੰਜਾਬੀ ਆਸਟ੍ਰੇਲੀਅਨ ਤੁਸੀਂ, ਹੈ ਨਾ, ਇੱਕ ਇਹ ਮੱਲਮਾਰੀ ਹੈਗੀ ਹੈ, ਅਤੇ ਜਿਹੜੀਆਂ ਆਪਣੀ ਕਮਿਊਨਿਟੀ ਦੀਆਂ ਹੋਰ ਔਰਤਾਂ ਨੇ, ਹੋਰ ਕੁੜੀਆਂ ਨੇ, ਜਿਹੜੀਆਂ ਜਿਹਨਾਂ ਨੂੰ ਲੱਗਦਾ ਕਿ ਸਾਡੇ ਘਰ ਦੇ ਰੁਝੇਵੇਂ ਆ, ਅਸੀਂ ਆਪਣੇ ਇਸ ਤਰ੍ਹਾਂ ਦੇ ਜਿਹੜੇ ਸਾਡੇ ਐਕਟੀਵਿਟੀਜ਼ ਹੈਗੀਆਂ ਨੇ ਜਾਂ ਸਾਡੇ ਸ਼ੌਕ ਨੇ, ਉਹ ਸਾਡੇ ਪੂਰੇ ਨਹੀਂ ਹੁੰਦੇ, ਕਈ ਵਾਰੀ ਬੰਦਾ ਉਹ ਦੱਬੇ ਰਹਿ ਜਾਂਦੇ, ਹੈ ਨਾ, ਬਟ ਤੁਸੀਂ ਇਹ ਚੀਜ਼ਾਂ ਬੈਲੈਂਸ ਕਰਕੇ ਕਿਵੇਂ ਇਸ ਤੱਕ ਪਹੁੰਚੇ ਔਰ ਕੀ ਸੁਨੇਹਾ ਦੇਣਾ ਚਾਹੁੰਦੇ ਉਹਨਾਂ ਨੂੰ?
ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂ ਵੀ ਜਿਹੜੀ ਔਰਤ ਹੈ ਨਾ, ਕੁੜੀ, ਉਹ ਬਹੁਤ ਵੱਡੀ ਤਾਕਤ ਹੈ, ਸਾਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ। ਹਾਂ, ਉਹ ਇਮੋਸ਼ਨਲ ਹੈ, ਪਰ ਉਹ ਜਦੋਂ ਇਮੋਸ਼ਨਲ ਆਪਣੇ ਹਿੱਸੇ ਨੂੰ ਇੱਕ ਪਾਸੇ ਰੱਖ ਦਿੰਦੀ ਹੈ ਨਾ, ਉਸ ਤੋਂ ਬਾਅਦ ਫਿਰ ਉਹ ਬੜੀ ਤਾਕਤਵਰ ਹੈ। ਅਤੇ ਇਹ ਚੀਜ਼ ਮੈਂ ਮਹਿਸੂਸ ਕੀਤੀ ਹੈ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਸਾਨੂੰ ਆਪਣੇ ਆਪ ਆਪਣੇ ਅੰਦਰੋਂ ਉਹਨਾਂ ਨੂੰ ਕੱਢਣਾ ਪੈਣਾ। ਅਤੇ ਜਿਹੜੀਆਂ ਅਸੀਂ ਚੀਜ਼ਾਂ ਕਹਿੰਦੇ ਹਾਂ ਕਿ ਅਸੀਂ ਆਹ ਚੀਜ਼ ਨਹੀਂ, ਜੇ ਕੁੜੀਆਂ ਦੀ ਮੈਂ ਗੱਲ ਕਰਾਂ ਕਿ ਨਹੀਂ ਐਵੇਂ ਨਹੀਂ ਕਰ ਸਕਦੇ, ਸਾਡੀ ਤਾਂ ਹੁਣ ਗ੍ਰਸਤੀ ਹੋ ਗਈ ਆ ਜਾਂ ਵਿਆਹ ਹੋ ਗਿਆ, ਮੈਂ ਕਹਿੰਦੀ ਹਾਂ ਵੀ ਕੋਈ ਵੀ ਚੀਜ਼ ਬੰਧਨ ਨਹੀਂ, ਆਪਣੇ ਆਪ ਨੂੰ ਤੁਸੀਂ ਪਹਿਚਾਣੋ, ਆਪਣੇ ਕਹਿ ਲਓ ਵੀ ਜਿਹੜੀ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਅੰਦਰ ਜਿਹੜੀਆਂ ਤੁਹਾਡੀਆਂ ਖੁਆਇਸ਼ਾਂ ਨੇ ਉਹਨਾਂ ਨੂੰ ਤੁਸੀਂ ਬਾਹਰ ਕੱਢ ਕੇ ਲੈ ਕੇ ਆਓ। ਅਤੇ ਪਤਾ ਹੀ ਨਹੀਂ ਹੈਗਾ ਵੀ ਤੁਹਾਡੇ ਅੰਦਰ ਰੱਬ ਨੇ ਕਿਹੜਾ ਗੁਣ ਪਾਇਆ ਅਤੇ ਕਿਸ ਚੀਜ਼ ਦੇ ਵਿੱਚ ਤੁਸੀਂ ਕਹਿ ਲਓ ਮੱਲ ਮਾਰ ਲੈਣੀ ਆ। ਆਪਣੇ ਆਪ ਨੂੰ ਦਬਾ ਕੇ ਨਾ ਰੱਖੋ, ਅਤੇ ਬਾਕੀ ਸਾਰੀਆਂ ਚੀਜ਼ਾਂ ਨਾ ਐਕਸਕਿਊਜ਼ ਨੇ ਕਿ ਦੇਖੋ ਸਾਰਿਆਂ ਦੇ ਕੋਲ 24 ਘੰਟੇ ਆ, ਹੈ ਨਾ, ਹਰ ਬੰਦੇ ਕੋਲ, ਚਾਹੇ ਉਹ ਗਰੀਬ ਹੈ, ਚਾਹੇ ਉਹ ਅਮੀਰ ਹੈ, ਚਾਹੇ ਉਹ ਮਲਟੀ ਮਿਲੇਨੀਅਰ ਆ ਜਾਂ ਕੁਛ ਵੀ ਹੈ, ਅਤੇ ਉਹ 24 ਘੰਟੇ ਦੇ ਵਿੱਚ ਹੀ ਸਾਰਾ ਕੁਛ ਹੋਣਾ। ਪਰ ਜਦੋਂ ਤੁਸੀਂ ਇੱਕ ਨਿਸ਼ਾਨਾ ਸੇਧ ਲਿਆ ਅਤੇ ਉਹਦੇ ਪ੍ਰਤੀ ਤੁਸੀਂ ਪੂਰਾ ਮਤਲਬ 100% ਜੁੱਟ ਜਾਓ, ਔਰ ਮੈਂ ਕਹਿੰਦੀ ਹਾਂ ਵੀ ਕੋਈ ਵੀ ਜੋ ਵੀ ਤੁਸੀਂ ਸੋਚਿਆ ਹੋਇਆ ਸੁਪਨਾ ਜਾਂ ਆਪਣਾ ਸੋਚਿਆ ਹੋਇਆ ਤੁਹਾਡਾ ਏਮ ਹੈਗਾ, ਉਹ ਕੰਪਲੀਟ ਹੋਊਗਾ, 100% ਹੋਊਗਾ। ਮੇਰਾ ਹੋਇਆ, ਬਸ ਇੱਕ ਬਸ਼ਰਤੇ ਕਿ ਤੁਸੀਂ ਖੂਬ ਸਾਰੀ ਮਿਹਨਤ ਕਰੋ ਅਤੇ ਕੋਈ ਵੀ ਡਿਸਟਰੈਕਸ਼ਨ ਤੁਹਾਡੇ ਉਹਦੇ ਵਿੱਚ ਨਹੀਂ ਆਉਣੀ ਚਾਹੀਦੀ, ਅਤੇ ਇੰਨਾ ਕੁ ਆਪਣੇ ਆਪ ਨੂੰ ਕਹਿ ਲਓ ਕਾਬਿਲ ਬਣਾ ਲਓ ਕਿ ਤੁਸੀਂ ਕਹਿ ਲਓ ਨਾ ਭੀੜ
ਕੰਸਿਸਟੈਂਟ ਰਹੋ।
ਬਿਲਕੁਲ, ਕੰਸਿਸਟੈਂਸੀ ਕੰਸਿਸਟੈਂਸੀ ਵੀ ਜ਼ਰੂਰੀ ਹੈ ਇਹਦੇ 'ਚ। ਫਿਰ ਤੁਸੀਂ ਡਿਸਿਪਲਿਨ, ਪੇਸ਼ੈਂਸ, ਟਾਈਮ ਮੈਨੇਜਮੈਂਟ, ਕਿਉਂਕਿ ਜਦੋਂ ਤੁਸੀਂ ਇਹੋ ਜਿਹੀਆਂ ਚੀਜ਼ਾਂ ਕਰ ਰਹੇ ਹੋ ਨਾ, ਇਹ ਤੁਹਾਡੀ ਆਮ ਜ਼ਿੰਦਗੀ ਦੇ ਵਿੱਚ ਵੀ ਬਹੁਤ ਬਹੁਤ ਇਹ ਕਹਿ ਲਓ ਫਾਇਦੇਮੰਦ ਨੇ। ਅਤੇ ਜਦੋਂ ਇਸ ਸਟਰਕਚਰ ਦੇ ਵਿੱਚ ਤੁਸੀਂ ਵੱਜ ਗਏ, ਮੈਂ ਕਹਿੰਦੀ ਹਾਂ ਵੀ ਬਾਕੀ ਸਾਰੀਆਂ ਚੀਜ਼ਾਂ ਵੀ ਉਵੇਂ ਹੀ ਸਹੀ ਹੋ ਜਾਂਦੀਆਂ ਨੇ ਤੁਹਾਡੀਆਂ। ਇਹ ਇਸ ਕਰਕੇ ਵੀ ਤੁਸੀਂ ਇਨੀਸ਼ੀਏਟਿਵ ਲਓ, ਬਾਕੀ ਸਭ ਕੁਛ ਹੋ ਜੂਗਾ।
ਸੁਖੀ ਜੀ, ਗੱਲਾਂ ਤਾਂ ਬਹੁਤ ਨੇ ਤੁਹਾਡੇ ਨਾਲ ਕਰਨ ਵਾਲੀਆਂ, ਤੁਹਾਡੀ ਜਿਹੜੀ ਫਿਲਮੀ ਜ਼ਿੰਦਗੀ ਦੇ ਬਾਰੇ ਵਿੱਚ ਵੀ, ਪਰ ਥੋੜ੍ਹਾ ਸਮਾਂ ਜਿਹੜਾ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਧਿਆਨ ਰੱਖਣਾ ਪੈਣਾ ਹੈ। ਬਟ ਹੁਣ ਮੇਰਾ ਆਖਰੀ ਸਵਾਲ ਤੁਹਾਡੇ ਤੋਂ ਮੈਂ ਲਊਂਗਾ ਕਿ ਹੁਣ ਮਾਊਂਟ ਐਵਰੈਸਟ ਤੇ ਕਰੋ ਵੇਖਾਂਗੇ ਤੁਹਾਨੂੰ।
ਮੈਂ ਜੀ ਦੇਖੋ, ਮੇਰੀ ਅੱਜ ਮੈਂ ਇੱਥੇ ਆ ਗਈ ਹਾਂ ਆਸਟ੍ਰੇਲੀਆ, ਅਤੇ ਅੱਜ ਤੋਂ ਹੀ ਮੇਰੀ ਕਹਿ ਲਓ ਅਗਲੀ ਜਿਹੜਾ ਅਗਲਾ ਮੇਰਾ ਸਫ਼ਰ ਹੈਗਾ ਉਹ ਸਟਾਰਟ ਹੈ, ਅਤੇ ਉਹਦੇ ਲਈ ਮੈਂ ਬਹੁਤ ਸਾਰੀ ਮਿਹਨਤ ਕਰਨੀ ਹੈ। ਪਰ ਇਹਦੇ ਨਾਲ ਨਾਲ ਤੁਹਾਨੂੰ ਪਤਾ ਵੀ ਐਵਰੈਸਟ ਦਾ ਜਿਹੜਾ ਹੈਗਾ ਖਰਚਾ ਬਹੁਤ ਵੱਡਾ, ਅਤੇ ਜਦੋਂ ਹੀ ਮੇਰੇ ਫਾਈਨੈਂਸ਼ਲੀ ਅਤੇ ਬਾਕੀ ਰਿਸੋਰਸਿਸ ਜਿਹੜੇ ਰੈਡੀ ਹੁੰਦੇ ਨੇ, ਤਾਂ ਮੈਂ ਤਾਂ ਕਹਿੰਦੀ ਹਾਂ ਵੀ ਇਹ ਹੁਣ ਸਾਰਾ ਪੰਜਾਬੀਆਂ 'ਤੇ ਆ ਵੀ ਉਹਨਾਂ ਨੇ ਮੈਨੂੰ ਕਦੋਂ ਲੈ ਕੇ ਜਾਣਾ, ਇਹ ਸਾਲ ਲੈ ਕੇ ਜਾਣਾ ਜਾਂ ਅਗਲੇ ਸਾਲ ਲੈ ਕੇ ਜਾਣਾ। ਮੇਰੇ ਵੱਲੋਂ ਅੱਜ ਤੋਂ ਮੇਰੀ ਮਿਹਨਤ ਸਟਾਰਟ ਹੈ।
ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸੁਖੀ ਜੀ, ਤੁਸੀਂ ਸਮਾਂ ਕੱਢਿਆ, ਔਰ ਸਾਡੀਆਂ ਸ਼ੁਭ ਕਾਮਨਾਵਾਂ ਨੇ ਸਾਡੇ ਵੱਲੋਂ ਵੀ, ਪੰਜਾਬੀ ਕਮਿਊਨਿਟੀ ਦੇ ਵੱਲੋਂ ਵੀ ਤੁਹਾਡੇ ਆਉਣ ਵਾਲੇ ਸਫ਼ਰਾਂ ਦੇ ਵਾਸਤੇ।
ਥੈਂਕ ਯੂ ਜੀ, ਥੈਂਕ ਯੂ ਸੋ ਮਚ,
ਧੰਨਵਾਦ।
ਸੋ ਬਿਲਕੁਲ ਜੀ, ਮੈਂ ਸ਼ੋਅ ਦੀ ਸ਼ੁਰੂਆਤ ਦੇ ਵਿੱਚ ਵੀ ਪੁੱਛਿਆ ਸੀ ਕਿ ਤੁਸੀਂ ਕੋਈ ਇੱਦਾਂ ਦੀ ਐਕਸਟ੍ਰੀਮ ਐਕਟੀਵਿਟੀ ਕੀਤੀ ਹੈ ਜਾਂ ਫਿਰ ਕਰਦੇ ਹੋ, ਅਗਰ ਕਰਨਾ ਚਾਹੁੰਦੇ ਹੋ ਕਿਹੜੀ ਕਰਨਾ ਚਾਹੋਗੇ ਉਹ ਵੀ ਤੁਸੀਂ ਦੱਸ ਸਕਦੇ ਹੋ ਮੈਸੇਜ ਭੇਜ ਕੇ 0439-799-767 'ਤੇ, ਔਰ ਇਹ ਸਾਰੀਆਂ ਇੰਟਰਵਿਊਜ਼ ਤੁਸੀਂ SBS ਪੰਜਾਬੀ ਦੀ ਵੈਬਸਾਈਟ 'ਤੇ ਜਾ ਕੇ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ ਅਤੇ ਡਾਊਨਲੋਡ ਵੀ ਕਰ ਸਕਦੇ ਹੋ, ਅਤੇ ਇਹਨਾਂ ਇੰਟਰਵਿਊਜ਼ ਦੀਆਂ ਵੀਡੀਓਜ਼ ਤੁਸੀਂ SBS ਪੰਜਾਬੀ ਦੇ ਇੰਸਟਾਗ੍ਰਾਮ ਪੇਜ ਦੇ ਉੱਤੇ ਦੇਖ ਸਕਦੇ ਹੋ ਜੀ। ਹੁਣ ਸੁਣਦੇ ਹਾਂ ਜੀ ਸਾਡਾ ਅਗਲਾ ਗਾਣਾ ਸੈਲਫੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।